हाँ जी, स्टेनलेस स्टील के अप्लायंसेस मिलेंगे तानू ब्रैम्पटन टीवी एंड अप्लायंसेस ते, जिसे फ्रिज, स्टोव, डिशवॉशर, थ्री पीस किचन बंडल, इसके अलावा फ्रंट लोड वॉशर एंड ड्रायर, एनर्जी सेवर, एनर्जी स्टार, फिर टीवी सेक्शन एच सोनी, सैमसंग, पैनासोनिक, शार्प, हर साइज से हर ब्रांड का टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस ते। ब्रैम्पटन टीवी एंड अप्लायंसेस 801 बोवे ड्राइव वेस्ट ब्रैम्पटन, या कॉल करो 905-450-2828-905-450-2828.
You are listening to WTOR 770 AM.
ਤੁਸੀਂ ਸੁਣ ਰਹੇ ਹੋ WTUR 770 AM, ਮੈਂ ਹਾਂ ਤੁਹਾਡਾ ਹੋਸਟ ਗੁਰਦੀਪ। ਵੈਲਕਮ ਟੂ ਡਿਸਕਸ਼ਨ ਟੇਬਲ, ਸਾਂਝੀ ਗੱਲਬਾਤ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇੱਕ ਸਾਂਝਾ ਮੰਚ ਜਿਹੜਾ ਉਸ ਨੂੰ ਅਸੀਂ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਵਿਚ ਕਿ ਤੁਸੀਂ ਸਾਰੇ ਰਲ ਕੇ ਜਦੋਂ ਤੁਸੀਂ ਆਪਣੀ ਇਨਪੁਟ ਦਿਓਗੇ ਤੇ ਤੁਹਾਡੀ ਸਾਰੇ ਦੀ ਜਿਹੜੀ ਇਨਪੁਟ ਹੈ ਉਸ ਦੇ ਬੇਸ ਦੇ ਉੱਪਰ ਅਸੀਂ ਇੱਕ ਦੂਸਰੇ ਨੂੰ ਜਿਹੜਾ ਉਹ ਅਪਡੇਟ ਵੀ ਕਰ ਸਕਦੇ, ਇੱਕ ਦੂਜੇ ਨੂੰ ਅਵੇਅਰ ਵੀ ਕਰ ਸਕਦੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ। ਸੋ ਸਾਂਝੀ ਗੱਲਬਾਤ ਚ ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਸਟੂਡੀਓ ਦੇ ਮੈਂ ਫੋਨ ਨੰਬਰ ਅਨਾਊਂਸ ਕਰਦੇ ਹਾਂ 416-620-1778, 416-620-1778 ਸਟੂਡੀਓ ਦੇ ਫੋਨ ਨੰਬਰ ਨੇ। ਪ੍ਰੋਗਰਾਮ ਦੇ ਦੌਰਾਨ ਤੁਸੀਂ ਕਿਤੇ ਵੀ ਕੋਈ ਡਿਲੇ ਦੇਖਦੇ ਹੋ, ਕੋਈ ਹਾਈਵੇ ਕਿਤੇ ਕਲੋਜ਼ ਹੋ ਜਾਂਦਾ, ਬੰਦ ਹੋ ਜਾਂਦਾ, ਸੋ ਐਜ਼ ਅ ਕਮਿਊਨਿਟੀ ਮੈਂਬਰ ਜ਼ਰੂਰ ਤੁਸੀਂ ਸ਼ੇਅਰ ਕਰਦਿਆ ਕਰੋ। ਤੁਸੀਂ ਕਾਲ ਵੀ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਜਾਂ ਤੁਸੀਂ ਮੈਨੂੰ ਟੈਕਸਟ ਵੀ ਕਰ ਸਕਦੇ ਹੋ 6478605054। ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਸਾਡੇ ਕਮਿਊਨਿਟੀ ਮੈਂਬਰ ਕੁਝ ਸਰਵ ਕਰਦੇ ਨੇ ਐਜ਼ ਅ ਊਬਰ ਡਰਾਈਵਰ, ਕੁਝ ਟਰੱਕਿੰਗ ਇੰਡਸਟਰੀਜ ਨੇ, ਸੋ ਬਹੁਤ ਸਾਰੇ ਲੋਕ ਕਈ ਵਾਰ ਕਿਤੇ ਬਹੁਤ ਇੰਪੋਰਟੈਂਟ ਕੰਮ ਕਾਰ ਦੇ ਉੱਪਰ ਇੱਧਰ ਉੱਧਰ ਜਾ ਰਹੇ ਹੁੰਦੇ ਹਨ। ਸਡਨ ਕਈ ਵਾਰ ਕਿਤੇ ਰੋਡ ਵਗੈਰਾ ਕਿਤੇ ਬਲੋਕ ਹੋ ਜਾਏ ਤੇ ਤੁਹਾਡੀ ਇਹ ਕਾਲ ਜਿਹੜੀ ਹੈ ਉਹ ਕਮਿਊਨਿਟੀ ਨੂੰ ਜਿਹੜਾ ਉਹ ਕਾਫੀ ਜਿਹੜੀ ਉਹ ਹੈਲਪ ਕਰ ਸਕਦੀ ਹੈ। ਸੋ ਉਹਦੇ ਲਈ ਜਾਂ ਕਿਸੇ ਵੀ ਸਾਡੇ ਜਿਹੜੇ ਮੁੱਦੇ ਚੱਲ ਰਹੇ ਹੁੰਦੇ ਨੇ ਜਾਂ ਸਾਡੇ ਜਿਹੜੇ ਨਿਊਜ਼ ਨੇ ਉਹਨਾਂ ਦੇ ਉੱਪਰ ਤੁਹਾਡੀ ਇਨਪੁਟ ਲਈ ਜਿਹੜੇ ਸਟੂਡੀਓ ਦੇ ਨੰਬਰ ਨੇ ਉਹ 416-620-1778 ਸਟੂਡੀਓ ਨੰਬਰ ਨੇ। ਸੋ ਕਿਸੇ ਵੀ ਇਨਪੁਟ ਦੇ ਲਈ ਤੁਸੀਂ ਇਹ ਨੰਬਰ ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ WTOR 770 ਦੇ ਉੱਪਰ ਵੱਖ ਵੱਖ ਪ੍ਰੋਗਰਾਮ ਤੁਸੀਂ ਸੁਣਦੇ ਹੋ, ਸੋ ਸੁਣਨ ਦਾ ਵਧੀਆ ਤਰੀਕਾ ਜਿਹੜਾ ਹੈ ਉਹ ਮੇਰੇ ਖਿਆਲ ਮੁਤਾਬਕ ਤੇ ਜਿਹੜੀ ਐਪ ਹੈ ਉਸ ਨੂੰ ਤੁਸੀਂ ਡਾਊਨਲੋਡ ਕਰ ਲਓ। ਸੋ ਕਿਤੇ ਵੀ ਹੋਵੋ, ਅਗਰ ਤੁਸੀਂ ਰੇਂਜ ਤੋਂ ਬਾਹਰ ਵੀ ਕਿਤੇ ਚਲੇ ਜਾਓ ਤੇ ਐਪ ਦੇ ਜ਼ਰੀਏ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮਸ ਦਾ ਜਿਹੜਾ ਆਨੰਦ ਆ ਉਹ ਲੈ ਸਕਦੇ ਹੋ। ਸੋ ਉਹਦੇ ਲਈ ਜ਼ਰੂਰੀ ਹੈ ਕਿ WTOR 770 AM ਦੀ ਐਪ ਤੁਸੀਂ ਡਾਊਨਲੋਡ ਕਰ ਲਓ। ਇਸ ਤੋਂ ਇਲਾਵਾ 770 AM ਫ੍ਰੀਕੁਐਂਸੀ ਜਿਹੜੀ ਹੈ ਉਹ ਮੋਸਟਲੀ ਸਾਡੀ ਕਾਰਸ ਦੇ ਵਿੱਚ ਤੇ ਤੁਸੀਂ ਜਿਹੜੀ ਹੈ ਆਪਣੇ ਫੇਵਰੇਟ ਦੇ ਵਿੱਚ ਰੱਖੀ ਹੋਏਗੀ, ਸੋ ਉਹਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮ ਜਿਹੜਾ ਹੈ ਉਹ ਸੁਣ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ, ਉਹਨਾਂ ਦੇ ਉੱਪਰ ਗੱਲਬਾਤ ਜਿਹੜੀ ਅਸੀਂ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਜਿਹੜੀ ਸ਼ੁਰੂਆਤ ਹੈ ਉਹ ਵੈਦਰ ਅਪਡੇਟ ਦੇ ਨਾਲ ਕਰਦੇ ਹਾਂ। ਅੱਜ ਵੈਸੇ ਤੁਸੀਂ ਜਿਹੜਾ ਐਕਚੁਅਲ ਦੇ ਵਿੱਚ ਸਪਰਿੰਗ ਲਾਈਕ ਵੈਦਰ ਜਿਹੜਾ ਹੈ ਉਹ ਤੁਸੀਂ ਜਿਹੜਾ ਮਹਿਸੂਸ ਕਰੋਗੇ। ਸੋ ਇਸ ਵਕਤ ਅਰਾਊਂਡ 17 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਉਹ ਚੱਲ ਰਿਹਾ ਹੈ, ਜਿਹੜਾ ਵੱਧ ਕੇ ਅਰਾਊਂਡ 21 ਡਿਗਰੀ ਤੇ ਬਾਅਦ ਵਿੱਚ 23 ਡਿਗਰੀ ਦੇ ਕਰੀਬ ਜਾਏਗਾ। ਸਾਰਾ ਹੀ ਵੀਕ ਜਿਹੜਾ ਵੈਦਰ ਹੈ ਉਹ ਡਬਲ ਡਿਜਿਟ ਦੇ ਵਿੱਚ ਤੇ ਅਰਾਊਂਡ 20 ਡਿਗਰੀ ਜਿਹੜਾ ਉਹ ਤੁਸੀਂ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਅੱਜ IPL ਦੇ ਵਿੱਚ ਬੜਾ ਹੀ ਅਹਿਮ ਮੁਕਾਬਲਾ ਇੱਕ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ। ਅੱਜ ਮੁਕਾਬਲਾ ਹੈ ਸਨ ਰਾਈਜ਼ਰ ਹੈਦਰਾਬਾਦ ਤੇ ਉਹਨਾਂ ਦਾ ਮੁਕਾਬਲਾ ਹੋ ਰਿਹਾ ਹੈ ਰਾਜਸਥਾਨ ਰਾਇਲਸ ਦੇ ਨਾਲ। ਸੋ ਇਸ ਦੀ ਵੀ ਲਾਈਵ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ। ਸੋ ਜਦੋਂ ਜਦੋਂ ਕੋਈ ਅਪਡੇਟ ਮੇਜਰ ਹੋਏਗੀ ਮੈਚ ਦੇ ਵਿੱਚ, ਸੋ ਉਸ ਨੂੰ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਜ਼ਰੂਰ ਕਰਾਂਗੇ। ਸੋ ਅਪਡੇਟ ਇੱਕ ਆਲਰੇਡੀ ਹੋ ਵੀ ਚੁੱਕੀ ਹੈ, ਸੋ ਇਹਦੇ ਵਿੱਚ ਬਿਨਾਂ ਕਿਸੇ ਰਨ ਬਣਾਉਣ ਤੋਂ ਪਹਿਲਾਂ ਹੀ ਇੱਕ ਵਿਕਟ ਜਿਹੜੇ ਸਨਰਾਈਜ਼ਰ ਹੈਦਰਾਬਾਦ ਨੇ ਉਹਨਾਂ ਨੇ ਗਵਾ ਲਈ ਹੈ। ਸੋ ਅਭਿਸ਼ੇਕ ਸ਼ਰਮਾ ਜਿਹੜੇ ਨੇ ਉਹ ਆਊਟ ਹੋ ਗਏ ਨੇ। ਸੋ ਬਾਕੀ ਰਹਿੰਦੀ ਡਿਟੇਲ ਵੀ ਤੁਹਾਡੇ ਨਾਲ ਜਿਹੜੀ ਹੈ ਉਹ ਅੱਗੇ ਚੱਲ ਕੇ ਜਿਹੜੀ ਉਹ ਸਾਂਝੀ ਕਰਦੇ ਰਵਾਂਗੇ। ਸੋ ਅੱਜ ਦੇ ਮੈਚ ਦੀ ਸ਼ੁਰੂਆਤ ਜਿਹੜੀ ਹੈ, ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਭਿਸ਼ੇਕ ਸ਼ਰਮਾ ਟ੍ਰੈਵਰਸ ਹੈਡ ਉਹਨਾਂ ਦੀ ਬੈਟਿੰਗ ਦੇਖਣ ਲਈ ਜਿਹੜਾ ਮੈਚ ਫੋਨ ਕਰਦੇ ਨੇ, ਲੇਕਿਨ ਅਭਿਸ਼ੇਕ ਸ਼ਰਮਾ ਜਿਹੜੇ ਨੇ ਉਹ ਬਿਨਾਂ ਖਾਤਾ ਖੋਲੇ ਹੀ ਪਹਿਲੀ ਬਾਲ ਦੇ ਉੱਪਰ ਹੀ ਆਊਟ ਹੋ ਗਏ ਨੇ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਰਾਜਸਥਾਨ ਰਾਇਲਸ ਦੇ ਵਿੱਚ ਵੀ ਵੈਭਵ ਸੂਰਿਆਵੰਸ਼ੀ ਇੱਕ ਨਵਾਂ ਸਟਾਰ ਜਿਸਦਾ ਜਨਮ ਹੋਇਆ ਹੈ, ਬੜੀ ਹੀ ਛੋਟੀ ਉਮਰ ਦੇ ਵਿੱਚ ਟੀਨ ਏਜ ਦੇ ਵਿੱਚ ਹੀ ਬੱਚਾ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਸਟਾਰ ਬਣ ਕੇ ਉਭਰਿਆ ਹੈ। ਸੋ ਉਹਦੀ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਮੇਰਾ ਬੇਸ਼ੱਕ ਪ੍ਰੋਗਰਾਮ ਇੱਕ ਘੰਟੇ ਬਾਅਦ ਜਿਹੜਾ ਖਤਮ ਹੋ ਜਾਣਾ ਹੈ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਹੜੇ IPL ਦੇ ਮੈਚ ਨੇ ਉਹ ਉਸ ਨੂੰ ਦੇਖਦੇ ਨੇ ਤੇ ਇੰਜੋਏ ਕਰਦੇ ਨੇ। ਸੋ ਕਿਸੇ ਅਗਲੇ ਦਿਨ ਕਿਸੇ ਹੋਰ ਪ੍ਰੋਗਰਾਮ ਦੇ ਵਿਚ ਇਸ ਜਿਹੜਾ ਬੱਚੇ ਦੀ ਸਪੈਸ਼ਲ ਵੈਭਵ ਸੂਰਿਆਵੰਸ਼ੀ ਦੀ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ ਸਭ ਤੋਂ ਪਹਿਲਾਂ ਤੁਹਾਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ। ਹਾਲਾਂਕਿ ਇਸ ਮਾਮਲੇ ਦੇ ਉਪਰ ਵੀ ਸਾਡੀ ਜਿਹੜੀ ਸਾਡੀ ਤੁਹਾਨੂੰ ਪਤਾ ਹੈ ਕਿ SGPC ਤੇ ਹੋਰ ਬਹੁਤ ਸਾਰੇ ਜਿਹੜੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਅਲੱਗ ਅਲੱਗ ਦਿਨ ਦੇ ਉਪਰ ਇਸ ਦਿਨ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਦੀਆਂ ਨੇ, ਲੇਕਿਨ ਮੈਨੂੰ ਲੱਗਦਾ ਹੈ ਕਿ 13 ਅਪ੍ਰੈਲ ਜਿਹੜਾ ਸਾਨੂੰ ਸਾਰਿਆਂ ਨੂੰ ਜ਼ਿਆਦਾ ਯਾਦ ਹੈ। ਸੋ ਇਹ ਬਿਨਾਂ ਕਿਸੇ ਵਿਵਾਦ ਦੇ ਵਿਚ ਪਿਆ ਅਸੀਂ ਅੱਜ ਵੀ ਤੁਹਾਨੂੰ ਮੁਬਾਰਕਬਾਦ ਦੇ ਦਿਆਂਗੇ ਤੇ ਕੱਲ ਵੀ ਦੇ ਦਿਆਂਗੇ, ਲੇਕਿਨ ਇਸ ਦਿਨ ਦੀ ਜਿਹੜੀ ਖਾਸੀਅਤ ਹੈ ਉਸ ਦੇ ਉਪਰ ਅਗਰ ਗੌਰ ਕੀਤਾ ਜਾਏ ਤੇ ਇਹ ਇਕ ਐਸਾ ਦਿਨ ਸੀ ਜਿਸ ਨੇ ਕਿ ਹਿੰਦੁਸਤਾਨ ਦੀ ਹਿਸਟਰੀ ਦੇ ਵਿਚ ਤੇ ਈਵਨ ਤੁਸੀਂ ਇਹ ਕਹਿ ਸਕਦੇ ਹੋ ਕਿ ਪੂਰੀ ਦੁਨੀਆਂ ਦੇ ਵਿਚ ਇਕ ਇਸ ਤਰ੍ਹਾਂ ਦੀ ਐਗਜ਼ੈਂਪਲ ਸੈੱਟ ਕੀਤੀ ਹੈ ਜਿਹਦਾ ਹਲੇ ਤੱਕ ਮੈਨੂੰ ਲੱਗਦਾ ਕੋਈ ਮੈਚ ਨਹੀਂ ਹੈ। ਮੋਸਟਲੀ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਦੁਨੀਆਂ ਦੇ ਵਿਚ ਧਰਮ ਨੇ ਸੋ ਉਨ੍ਹਾਂ ਦੇ ਵਿਚ ਅਗਰ ਗੱਲਬਾਤ ਕੀਤੀ ਜਾਂਦੀ ਹੈ ਤੇ ਸਿਰਫ ਉਸੇ ਧਰਮ ਦੀ, ਲੇਕਿਨ ਇਹ ਖਾਲਸਾ ਸਾਜਨਾ ਦਿਵਸ ਵਾਲਾ ਇਕ ਇਸ ਤਰ੍ਹਾਂ ਦਾ ਦਿਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਜਦੋਂ ਕਿ ਬਹੁਤ ਸਾਰੇ ਲੋਕ ਇਕੱਠ ਜਿਹੜਾ ਬੁਲਾਇਆ ਸੀ ਉਸ ਦੇ ਵਿਚ ਜਦੋਂ ਪੰਜ ਸਿਰਾਂ ਦੀ ਮੰਗ ਕੀਤੀ ਤੇ ਉਹ ਪੰਜ ਜਿਹੜੇ ਪੰਜ ਪਿਆਰੇ ਸਨ ਜਿਨ੍ਹਾਂ ਨੇ ਇਕ ਸਿਰ ਦੇ ਕੇ ਤੇ ਅੰਮ੍ਰਿਤਪਾਨ ਕੀਤਾ ਉਹ ਤੁਸੀਂ ਦੇਖੋਗੇ ਤੇ ਇਕ ਬੜੀ ਹੀ ਇਕ ਅਲੱਗ ਤਰ੍ਹਾਂ ਦੀ ਜਿਹੜੀ ਸਾਡੇ ਸਾਹਮਣੇ ਪਿਕਚਰ ਇਕ ਜਿਹੜੀ ਉਹ ਬਣਦੀ ਹੈ, ਕਿਉਂਕਿ ਤੁਸੀਂ ਦੇਖੋ ਕਿ ਉਹ ਅਲੱਗ ਅਲੱਗ ਜਗ੍ਹਾ ਤੋਂ ਅਲੱਗ ਅਲੱਗ ਭਾਸ਼ਾ ਬੋਲਣ ਵਾਲੇ ਅਲੱਗ ਅਲੱਗ ਤੁਸੀਂ ਕਹਿ ਸਕਦੇ ਹੋ ਕਿ ਕਾਸਟ ਦੇ ਨਾਲ ਉਹਨਾਂ ਦਾ ਜਿਹੜਾ ਉਹ ਸੰਬੰਧ ਸੀ। ਭਾਈ ਦਿਆ ਸਿੰਘ ਜੀ ਉਹ ਲਾਹੌਰ ਤੋਂ, ਭਾਈ ਧਰਮ ਸਿੰਘ ਜੀ ਉਹ ਧਰਮਦਾਸ ਜੀ ਜਿਹਨਾਂ ਪਹਿਲਾਂ ਉਹਨਾਂ ਦਾ ਨਾਮ ਸੀ ਹਰਤਨਾਪੁਰ ਤੋਂ, ਭਾਈ ਹਿੰਮਤ ਰਾਏ ਜਗਨਨਾਥਪੁਰੀ ਤੋਂ, ਇਸ ਤੋਂ ਇਲਾਵਾ ਭਾਈ ਮੋਹਕਮ ਚੰਦ ਦੁਆਰਕਾ ਤੋਂ, ਭਾਈ ਸਾਹਿਬ ਚੰਦ ਉਹ ਬਿਦਰ ਤੋਂ। ਸੋ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਉਪਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆਂ ਦੇ ਵਿਚ ਅਨਸਰਟੇਨਿਟੀ, ਸਪੈਸ਼ਲੀ ਮੈਂ ਹਮੇਸ਼ਾ ਹੀ ਗੱਲ ਕਰਦਾ ਹੈ ਕਿ ਸਾਡੀ ਜਿਹੜੀ ਨਾਰਥ ਅਮੈਰੀਕਨ ਜਿਹੜੀ ਇੱਥੇ ਜਿਹੜੇ ਡੈਮੋਗ੍ਰਾਫਿਕ ਨੇ ਇਹ ਬੜੀ ਤੇਜ਼ੀ ਦੇ ਨਾਲ ਪਿਛਲੇ ਸਮੇਂ ਦੇ ਵਿਚ ਚੇਂਜ ਹੋਈ ਹੈ। ਸੋ ਹੁਣ ਜਿਹੜੀ ਪੋਲਿਸੀ ਸ਼ਿਫਟ ਤੁਸੀਂ ਦੇਖ ਰਹੇ ਹੋ, ਸੋ ਬੜੀ ਤੇਜ਼ੀ ਦੇ ਨਾਲ ਜਿਹੜਾ ਪੋਲਿਸੀ ਨੂੰ ਸ਼ਿਫਟ ਕੀਤਾ ਜਾ ਰਿਹਾ। ਸੋ ਉਹਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਅਸਾਇਲਮ ਜਿਹੜੇ ਨੇ ਉਹ ਵੀ ਕੈਂਸਲ ਹੋ ਰਹੇ ਨੇ, ਬਹੁਤ ਸਾਰੇ ਲੋਕਾਂ ਨੂੰ ਇੱਥੋਂ ਡਿਪੋਰਟ ਵੀ ਕੀਤਾ ਜਾ ਰਿਹਾ। ਸਾਡੀ ਜਿਹੜੀ ਨੇਬਰਿੰਗ ਕੰਟਰੀ ਹੈ ਸਾਊਥ ਆਫ ਦਾ ਬਾਰਡਰ US, ਉੱਥੇ ਤੇ ਖਾਸ ਕਰ ਆਈਸ ਦੇ ਜਿਹੜੇ ਉਹਨਾਂ ਦੇ ਜਿੰਨੇ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਪਰ ਆਪਣੇ ਆਪਰੇਸ਼ਨ ਕੀਤੇ ਨੇ। ਸੋ ਉਹਨਾਂ ਨੇ ਬੜੀ ਵੱਡੀ ਗਿਣਤੀ ਦੇ ਲੋਕਾਂ ਨੂੰ ਉੱਥੋਂ ਬਾਹਰ ਕੀਤਾ ਹੈ। ਲੇਕਿਨ ਅੱਜ ਦਾ ਦਿਨ ਅਗਰ ਖਾਲਸਾ ਸਾਜਨਾ ਦਿਵਸ ਦੇ ਉੱਪਰ ਜੇ ਅਸੀਂ ਗੱਲਬਾਤ ਕਰੀਏ ਤੇ ਇਹ ਇਸ ਤਰ੍ਹਾਂ ਦਾ ਦਿਨ ਸੀ ਜਦੋਂ ਇਨਜਸਟਿਸ ਤੇ ਇਨਇਕੁਐਲਿਟੀ ਦੇ ਖਿਲਾਫ਼ ਇਹ ਇਕ ਇਤਿਹਾਸਕ ਜਿਹੜਾ ਮੀਲ ਪੱਥਰ ਸੀ, ਜਦੋਂ ਕਿ ਅਲੱਗ ਅਲੱਗ ਜਗ੍ਹਾ ਦੇ ਉੱਪਰ ਲੋਕ ਅਲੱਗ ਅਲੱਗ ਬੋਲੀ ਬੋਲਣ ਵਾਲੇ ਤੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪਹਿਰਾਵਾ ਪਹਿਨਣ ਵਾਲੇ ਵੀ ਹੋ ਸਕਦੇ ਨੇ, ਸੋ ਉਹਨਾਂ ਨੂੰ ਇੱਕ ਕਰ ਦਿੱਤਾ। ਸੋ ਇਸ ਤਰ੍ਹਾਂ ਦੀ ਇਸ ਦਿਨ ਦੀ ਜਿਹੜੀ ਉਹ ਮਹੱਤਤਾ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਚ ਅੱਜ ਇੱਕ ਸ਼ਬਦ ਸੁਣਦੇ ਹਾਂ। ਸੋ ਇਸ ਸ਼ਬਦ ਤੋਂ ਬਾਅਦ ਜਿਹੜੀ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ। ਸੋ ਇਸ ਸ਼ਬਦ ਦੇ ਵਿਚ ਖਾਲਸਾ ਪੰਥ ਦੀ ਮਹਾਨਤਾ ਬਾਰੇ ਜਿਹੜੀਆਂ ਕੁਝ ਕੁ ਪੰਕਤੀਆਂ ਨੇ ਸੋ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਸੋ ਸੁਣਦੇ ਹਾਂ ਇੱਕ ਸ਼ਬਦ, ਸੋ ਇਸ ਤੋਂ ਬਾਅਦ ਸਾਡੀ ਗੱਲਬਾਤ ਜਿਹੜੀ ਹੈ ਉਹ ਜਾਰੀ ਰਹੇ।
ਸਹੀ ਖਾਲਸਾ ਮੇਰੋ ਸਵਾਰਥ ਸਹੀ ਖਾਲਸਾ ਮੇਰੋ ਕਰੈ ਨਿਰਵਾਹ ਖਾਲਸਾ ਮੇਰੋ ਦੇ ਅਰਸਾ ਮਾਨ ਮਹੱਤ ਮੇਰੋ ਖਾਲਸਾ ਸਹੀ ਖਾਲਸਾ ਮੇਰੋ ਸਵਾਰਥ ਕਹੀ ਖਾਲਸਾ ਮੇਰੋ ਕਰੈ ਨਿਰਵਾਹ ਖਾਲਸਾ ਮੇਰੋ ਦੇ ਅਰਸਾ ਖਾਲਸਾ ਮੇਰੋ ਦੇ ਅਰਸਾ ਖਾਲਸਾ ਮੇਰੋ ਦੇ ਅਰਸਾ
ਵੈਲਕਮ ਬੈਕ ਟੂ ਸਟੂਡੀਓ ਡਿਸਕਸ਼ਨ ਟੇਬਲ ਮੈਂ ਤੁਹਾਡਾ ਹੋਸਟ ਗੁਰਦੀਪ ਸਟੂਡੀਓ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਦੇ ਵਿਚ ਅੱਜ ਬਹੁਤ ਸਾਰੇ ਟਾਪਿਕ ਨੇ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੀਆਂ ਨਿਊਜ਼ ਨੇ ਜਿਨ੍ਹਾਂ ਦੇ ਉੱਪਰ ਥੋੜੀ ਥੋੜੀ ਡਿਸਕਸ਼ਨ ਕਰਾਂਗੇ ਸੋ ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਜਿਹੜੇ ਵੀ ਨਿਊਜ਼ ਨੇ ਜਿੰਨੀ ਵੀ ਦੁਨੀਆਂ ਦੇ ਵਿਚੋਂ ਆ ਰਹੀਆਂ ਨੇ ਸੋ ਉਹਦਾ ਸਾਡੇ ਉੱਪਰ ਇੱਥੇ ਬੈਠਿਆਂ ਦਾ ਜਿਹੜੇ ਅਸੀਂ ਬ੍ਰੈਂਪਟਨ ਮਿਸੀਸਾਗਾ ਜਾਂ ਕਿਤੇ ਵੀ GTA ਓਨਟਾਰੀਓ ਦੇ ਵਿੱਚ ਬੈਠੇ ਹਾਂ ਸਾਡੇ ਉੱਪਰ ਇਹਦਾ ਕੀ ਅਸਰ ਜਿਹੜਾ ਉਹ ਪੈ ਰਿਹਾ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ US ਤੇ ਇਰਾਨ ਦੇ ਵਿੱਚ ਗੱਲਬਾਤ ਟੁੱਟਣ ਤੋਂ ਬਾਅਦ ਜਾਂ ਤੁਸੀਂ ਕਹਿ ਸਕਦੇ ਹੋ ਕਿ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਆਇਲ ਪ੍ਰਾਈਜ਼ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਉੱਪਰ ਵੱਲ ਨੂੰ ਜਿਹੜਾ ਵਧਣਾ ਉਹ ਸ਼ੁਰੂ ਹੋ ਚੁੱਕਿਆ ਹੈ ਸੋ ਇਹ ਜਿਹੜੀ ਪ੍ਰਾਈਜ਼ ਹੈ ਇਹ ਜਦੋਂ ਤੋਂ ਇਹ ਜਿਹੜਾ ਪ੍ਰੋਬਲਮ ਸ਼ੁਰੂ ਹੋਈ ਹੈ US ਤੇ ਇਰਾਨ ਦੇ ਵਿਚ ਉਸ ਤੋਂ ਬਾਅਦ ਇਹ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਆਲਮੋਸਟ ਡਬਲ ਦੇ ਕਰੀਬ ਜਿਹੜੀ ਉਹ ਹੋ ਚੁੱਕੀ ਹੈ ਸੋ ਰਫਲੀ ਇਹ $70 ਪਰ ਬੈਰਲ ਜਿਹੜੀ ਇਸ ਲੜਾਈ ਤੋਂ ਪਹਿਲਾਂ ਇਸ ਦੀ ਪ੍ਰਾਈਸ ਸੀ ਜਿਹੜੀ ਕਿ ਹੁਣ ਇਸ ਵਕਤ ਜਿਹੜੀ ਅਰਾਊਂਡ $119 ਦੇ ਕਰੀਬ ਜਿਹੜੀ ਉਹ ਪਹੁੰਚ ਚੁੱਕੀ ਹੈ ਸੋ ਫਰਾਈਡੇ ਸੈਚਰਡੇ ਵਾਲੇ ਦਿਨ ਤੁਸੀਂ ਥੋੜਾ ਜਿਹਾ ਜਿਹੜਾ ਡਿਕਲਾਈਨ ਦੇਖਿਆ ਸੀ ਤੁਸੀਂ ਗੈਸ ਸਟੇਸ਼ਨ ਦੇ ਉੱਪਰ ਕਨਾਉਣ ਵਾਲੇ ਦਿਨਾਂ ਦੇ ਵਿਚ ਪ੍ਰਾਈਸ ਜਿਹੜੀ ਹੈ ਅਗੇਨ ਜਿਹੜੀ ਫਿਊਲ ਦੀ ਪ੍ਰਾਈਸ ਜਿਹੜੀ ਹੈ ਉਹ ਵਧਣ ਜਾ ਰਹੀ ਹੈ ਸੋ ਸਾਡੇ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਉਬਰ ਤੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿਚ ਨੇ ਸਭ ਤੋਂ ਪਹਿਲੀ ਮਾਰ ਜਿਹੜੀ ਹੈ ਉਹਨਾਂ ਦੇ ਉੱਪਰ ਪੈਂਦੀ ਹੈ ਤੋ ਹੌਲੀ ਹੌਲੀ ਜਿਹੜੀ ਇਸ ਦਾ ਜਿਹੜਾ ਅਸਰ ਹੈ ਉਹ ਇਨਫਲੇਸ਼ਨ ਜਿਹੜੀ ਹਰ ਇੱਕ ਚੀਜ਼ ਦੇ ਵਿਚ ਵੱਧਦੀ ਹੈ ਚਾਹੇ ਫੂਡ ਪ੍ਰਾਈਜ਼ ਹੋਣ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਆਮ ਲੋਕਾਂ ਵਾਸਤੇ ਲੜਾਈ ਚਾਹੇ ਦੁਨੀਆਂ ਦੇ ਵਿਚ ਕਿਤੇ ਵੀ ਹੋਏ ਉਹਦਾ ਅਸਰ ਜਿਹੜਾ ਹੈ ਉਹ ਚਾਹੇ ਸਿੱਧੇ ਤੌਰ ਦੇ ਉੱਪਰ ਕੋਈ ਨੁਕਸਾਨ ਇਸ ਤਰ੍ਹਾਂ ਦਾ ਫਿਜ਼ੀਕਲ ਜਾਂ ਉਹਨਾਂ ਦੀ ਪ੍ਰਾਪਰਟੀ ਨੂੰ ਕਿਉਂਕਿ ਇੱਥੇ ਲੜਾਈ ਤੇ ਕਿਤੇ ਹੋਰ ਚੱਲ ਰਹੀ ਹੈ ਬੰਬ ਵਗੈਰਾ ਤੇ ਕਿਤੇ ਹੋਰ ਡਿੱਗ ਰਹੇ ਨੇ ਲੇਕਿਨ ਇੱਥੇ ਬੈਠਦਿਆਂ ਹੀ ਹਰ ਬੰਦਾ ਜਿਹੜਾ ਉਹ ਉਸਦਾ ਅਸਰ ਜਿਹੜਾ ਹੈ ਉਹ ਦੇਖਦਾ ਹੈ ਸਪੈਸ਼ਲੀ ਇਸ ਲੜਾਈ ਦੇ ਨਾਲ ਤੇ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆਂ ਦੇ ਵਿਚ ਜਿਹੜਾ ਐਨਰਜੀ ਕ੍ਰਾਈਸਿਸ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਈਵਨ ਮੈਂ ਹੈਰਾਨ ਹੁੰਦਾ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਪਬਲਿਕ ਟਰਾਂਸਪੋਰਟ ਨੂੰ ਜ਼ਿਆਦਾ ਯੂਜ਼ ਕਰਨ ਦੀ ਗੱਲ ਜਿਹੜੀ ਉਹ ਆਖੀ ਹੈ ਹੋਰ ਵੀ ਬਹੁਤ ਸਾਰੇ ਮੁਲਕ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਫਿਕਰਮੰਦੀ ਹੈ ਇੰਡੀਆ ਦੇ ਵਿਚ ਤੁਹਾਨੂੰ ਪਤਾ ਹੈ ਕਿ ਗੈਸ ਸਿਲੰਡਰਸ ਨੂੰ ਲੈ ਕੇ ਉੱਥੇ ਕਾਫੀ ਜਿਹੜੀ ਉਹ ਤਨਾਤਨੀ ਚੱਲ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਇਹੋ ਜਿਹੜੇ ਮੌਕੇ ਹੁੰਦੇ ਨੇ ਉਹਦਾ ਫਾਇਦਾ ਵੀ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਇਹਦੇ ਬਾਵਜੂਦ ਤੁਸੀਂ ਇਹ ਕਹਿ ਸਕਦੇ ਹੋ ਕਿ ਅਖੀਰ ਦੇ ਉੱਪਰ ਕਿਤੇ ਵੀ ਦੁਨੀਆਂ ਦੇ ਵਿਚ ਕੁਛ ਵੀ ਹੋ ਜਾਏ ਉਹਦਾ ਜਿਹੜਾ ਨੁਕਸਾਨ ਹੈ ਉਹ ਆਮ ਬੰਦੇ ਨੂੰ ਜਿਹੜਾ ਉਹ ਚੁੱਕਣਾ ਹੀ ਪੈਂਦਾ ਹੈ ਸੋ ਅੱਜ ਜਿਹੜੀ 3 ਬਾਏ ਇਲੈਕਸ਼ਨ ਨੇ ਉਹ ਵੀ ਹੋਣ ਜਾ ਰਹੀਆਂ ਨੇ ਸੋ ਉਹਦੀ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ ਸੋ ਇਹਨਾਂ ਬਾਏ ਇਲੈਕਸ਼ਨ ਤੋਂ ਬਾਅਦ ਇੱਕ ਪਾਰਟੀ ਜਿਹੜੀ ਕਿ ਜਿਸ ਨੂੰ ਕਿ ਮੈਂਡੇਟ ਦਿੱਤਾ ਸੀ ਕਿ ਉਹ ਮਨੋਰਟੀ ਗੌਰਮੈਂਟ ਰਨ ਕਰੇਗੀ ਕੈਨੇਡੀਅਨਸ ਨੇ ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਪਿਛਲੇ ਦਿਨ ਵੀ ਗੱਲ ਕਰ ਰਿਹਾ ਸੀ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਬਿਨਾਂ ਮੈਚ ਖੇਡਿਆ ਅਗਰ ਜਿੱਤਣਾ ਹੈ ਤੇ ਤੁਸੀਂ ਜ਼ਰੂਰ ਥੋੜਾ ਜਿਹਾ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੂੰ ਫਾਲੋ ਕਰ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੇ ਬਿਨਾਂ ਮੈਜੋਰਿਟੀ ਜਿੱਤਿਆ ਜਿਹੜੀ ਆਪਣੀ ਜਿਹੜੀ ਗੌਰਮੈਂਟ ਹੈ ਅੱਜ ਸ਼ਾਮ ਤੱਕ ਉਮੀਦ ਹੈ ਕਿ ਉਹ ਜਿਹੜੇ ਮੈਜੋਰਿਟੀ ਦੇ ਵਿਚ ਚਲੇ ਜਾਣਗੇ ਹਾਲਾਂਕਿ ਲੀਡਰਸ਼ਿਪ ਦਾ ਬੜਾ ਅਹਿਮ ਰੋਲ ਹੁੰਦਾ ਹੈ ਕਿਸੇ ਵੀ ਪਾਰਟੀ ਨੂੰ ਜਿਤਾਉਣ ਦੇ ਲਈ ਜਿਸ ਤਰ੍ਹਾਂ ਕਿ ਜਦੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਸਨ ਤੇ ਉਹਨਾਂ ਦੇ ਅਗੇਂਸਟ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਨੇ ਪੀਅਰ ਓਲੀਵਰ ਉਹਨਾਂ ਦੀ ਪੋਜੀਸ਼ਨ ਕਾਫੀ ਸਟਰੋਂਗ ਸੀ, ਲੇਕਿਨ ਅਚਾਨਕ ਹੀ ਲਿਬਰਲ ਪਾਰਟੀ ਨੇ ਜਿਹੜਾ ਜਸਟਿਨ ਟਰੂਡੋ ਹੋਣਾ ਦੇ ਉੱਪਰ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਰਿਜ਼ਾਈਨ ਕਰਵਾ ਲਿਆ ਤੇ ਉਹਨਾਂ ਦੀ ਜਗ੍ਹਾ ਲੈ ਲਈ ਮਾਰਕ ਕਾਰਨੀ ਨੇ। ਸੋ ਮਾਰਕ ਕਾਰਨੀ ਜਿਹੜੇ ਕਿ ਫਾਰਮਰ ਬੈਂਕਰ, ਸੋ ਤੁਹਾਨੂੰ ਪਤਾ ਹੀ ਹੈ ਕਿ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਯੂਕੇ ਉਹਨਾਂ ਦੇ ਜਿਹੜੇ ਤੁਹਾਨੂੰ ਪਤਾ ਮੇਨ ਗਵਰਨਰ ਰਹਿ ਚੁੱਕੇ ਨੇ। ਸੋ ਉਹਨਾਂ ਨੇ ਇਕਦਮ ਹੀ ਜਿਹੜਾ ਪਾਰਟੀ ਹੈ ਜਿਹੜੀ ਕਿ ਉਸ ਵਕਤ ਲੱਗਦਾ ਸੀ ਕਿ ਮੁਸ਼ਕਲ ਨਾਲ 10-15-20-25 ਸੀਟਾਂ ਤੱਕ ਪਹੁੰਚੇਗੀ, ਉਸ ਨੂੰ ਮਨੋਰਟੀ ਗੌਰਮੈਂਟ ਜਿਹੜੀ ਹੈ ਉਸ ਦੇ ਵਿੱਚ ਇਹਨਾਂ ਨੂੰ ਤਬਦੀਲ ਕਰ ਦਿੱਤਾ। ਸੋ ਲੀਡਰਸ਼ਿਪ ਦਾ ਰੋਲ ਜਿਹੜਾ ਉਹ ਬੜਾ ਅਹਿਮ ਹੁੰਦਾ ਹੈ। ਸੋ ਲੀਡਰਸ਼ਿਪ ਮਾਰਕ ਕਾਰਨੀ ਜਿਹੜੀ ਅੱਗੇ ਲੈ ਕੇ ਆਏ ਨੇ, ਸੋ ਲੋਕਾਂ ਨੇ ਪੀਅਰ ਪੋਲੀਐਵ ਦੀ ਬਜਾਏ ਮਾਰਕ ਕਾਰਨੀ ਦੇ ਉੱਪਰ ਜਿਹੜਾ ਉਹ ਜ਼ਿਆਦਾ ਟਰੱਸਟ ਦਿਖਾਇਆ ਤੇ ਹੌਲੀ ਹੌਲੀ ਜਿਸ ਤਰ੍ਹਾਂ ਕਿ 5 MP ਜਿਹੜੇ ਇੱਕ ਦੂਸਰੀ ਪਾਰਟੀ ਦੇ ਵਿੱਚੋਂ ਫਲੋਰ ਕ੍ਰੋਸ ਕਰਕੇ ਲਿਬਰਲ ਪਾਰਟੀ ਨੂੰ ਜੁਆਇਨ ਕਰ ਚੁੱਕੇ ਨੇ, ਲੇਕਿਨ ਲਿਬਰਲ ਪਾਰਟੀ ਦੇ ਆਪਣੇ 2 ਜਿਹੜੇ ਨੇ MP ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ। ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੇ ਸਾਡੇ ਫਾਰਮਰ ਡਿਪਟੀ ਪ੍ਰਾਈਮ ਮਿਨਿਸਟਰ ਸਨ ਕ੍ਰਿਸਟੀਆ ਫ੍ਰੀਲੈਂਡ ਤੇ ਬਿਲ ਬਲੇਅਰ, ਸੋ ਉਹਨਾਂ ਦੀਆਂ ਸੀਟਾਂ ਜਿਹੜੀਆਂ ਉਹ ਉਹਨਾਂ ਨੇ ਰਿਜ਼ਾਈਨ ਕਰ ਦਿੱਤੀਆਂ। ਤੇ ਉਸ ਤੋਂ ਬਾਅਦ ਇੱਕ ਜਿਹੜੀ ਸੀਟ ਹੈ ਜਿਹੜੀ ਕਿ ਟੈਰੇਬੋਨ ਜਿਹੜੀ ਕਿਊਬਕ ਦੇ ਵਿੱਚ ਹੈ, ਉੱਥੇ ਲਿਬਰਲ ਪਾਰਟੀ ਸਿਰਫ 1 ਵੋਟ ਦੇ ਫਰਕ ਦੇ ਨਾਲ ਜਿਹੜਾ ਉਹ ਇਲੈਕਸ਼ਨ ਜਿੱਤੀ ਸੀ, ਲੇਕਿਨ ਉੱਥੋਂ ਦੇ ਜਿਹੜੇ ਹਾਰੇ ਹੋਏ ਜਿਹੜੇ ਉੱਥੋਂ ਦੇ ਕੈਂਡੀਡੇਟ ਸਨ ਉਹਨਾਂ ਨੇ ਇਸ ਜਿਹੜੀ ਇਹਦੇ ਉੱਪਰ ਇਤਰਾਜ਼ ਕੀਤਾ ਤੇ ਇਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਤੱਕ ਚਲੇ ਗਏ। ਸੋ ਉਸ ਕਾਰਨ ਜਿਹੜੀ ਇਹ ਬਾਈ ਇਲੈਕਸ਼ਨ ਜਿਹੜੀ ਉੱਥੇ ਦੁਬਾਰਾ ਹੋ ਰਹੀ ਹੈ। ਸੋ ਉੱਥੇ ਬੇਸ਼ੱਕ ਕਾਫੀ ਸਖ਼ਤ ਮੁਕਾਬਲਾ ਹੈ ਲਿਬਰਲ ਤੇ ਬਲਾਕਾਂ ਦੇ ਵਿਚਕਾਰ, ਲੇਕਿਨ ਜਿਹੜੀਆਂ ਟੋਰਾਂਟੋ ਦੀਆਂ ਇੱਥੇ GTA ਦੀਆਂ 2 ਰਾਈਡਿੰਗਸ ਨੇ ਇਹਦੇ ਵਿੱਚ ਲਿਬਰਲ ਦਾ ਕਾਫੀ ਜਿਹੜਾ ਹੋਲਡ ਹੈ। ਸੋ ਜਿਸ ਕਰਕੇ ਲੱਗ ਰਿਹਾ ਹੈ ਕਿ ਜਿਹੜੀ ਲਿਬਰਲ ਪਾਰਟੀ ਹੈ ਅੱਜ ਸ਼ਾਮ ਤੱਕ ਉਹ ਮੈਜੋਰਟੀ ਜਿਹੜੀ ਹੈ ਉਹਦੇ ਵਿੱਚ ਚਲੀ ਜਾਏਗੀ। ਸੋ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ 1 ਸਾਲ ਦੀ ਅਰਾਊਂਡ 1 ਸਾਲ ਦੀ ਪਰਫਾਰਮੈਂਸ ਜਿਹੜੀ ਹੈ ਮਾਰਕ ਕਾਰਨੀ ਦੀ, ਸੋ ਉਹਦਾ ਮੈਂਡੇਟ ਵੀ ਦੇਖਿਆ ਜਾ ਰਿਹਾ। ਸੋ 1 ਸਾਲ ਉਹਨਾਂ ਦੀ ਜੋਬ ਐਜ਼ ਅ ਪ੍ਰਾਈਮ ਮਿਨਿਸਟਰ ਅਰਾਊਂਡ ਜਿਹੜੀ ਉਹ ਕੰਪਲੀਟ ਹੋ ਗਈ ਹੈ। ਸੋ ਦੇਖਦੇ ਹਾਂ ਕਿ ਲੋਕ ਇਹਦੇ ਵਿੱਚ ਉਹਨਾਂ ਨੂੰ ਕੀ ਰਿਸਪੌਂਸ ਜਿਹੜਾ ਉਹ ਦਿੰਦੇ ਨੇ। ਸੋ ਅਗਰ ਮਾਰਕ ਕਾਰਨੀ, ਹਾਲਾਂਕਿ ਇੱਥੇ ਆਲਰੇਡੀ ਜਿਹੜਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਿਹਾ ਕਿ ਲਿਬਰਲ ਦਾ ਕਾਫੀ ਹੋਲਡ ਹੈ, ਲੇਕਿਨ ਇਹਦੇ ਬਾਵਜੂਦ ਵੀ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਦੀ ਜਿਹੜੀ ਕਾਫੀ ਨਿਗਾਹ ਜਿਹੜੀ ਬਰਕਰਾਰ ਹੈ, ਕਿਉਂਕਿ ਲੋਕ ਦੇਖਣਾ ਚਾਹੁੰਦੇ ਨੇ ਕਿ ਕੈਨੇਡੀਅਨ ਇਸ ਦੇ ਬਾਰੇ ਜਿਹੜਾ ਉਹ ਕੀ ਸੋਚ ਰਹੇ ਨੇ। ਸੋ ਲਿਬਰਲ ਪਾਰਟੀ ਬੇਸ਼ੱਕ ਉੱਥੇ ਜਿਹੜੇ ਬਹੁਤੇ ਚਿਹਰੇ ਨੇ ਉਹ ਪੁਰਾਣੇ ਨੇ। ਸੋ ਉਹਨਾਂ ਦੇ ਜਿਹੜੇ ਪਿਛਲੇ 10 ਸਾਲ ਦੀ ਅਗਰ ਤੁਸੀਂ ਸਮੀਖਿਆ ਕਰੋ ਤੇ 10 ਸਾਲ ਦੇ ਵਿੱਚ ਲਿਬਰਲ ਪਾਰਟੀ ਦੇ ਜਿਹੜੇ ਉਹਨਾਂ ਦੇ ਜੋ ਵੀ ਡਿਸੀਜਨ ਸਨ ਉਹਨਾਂ ਨੇ ਕੈਨੇਡਾ ਨੂੰ ਕਿਹੜੀ ਪੋਜੀਸ਼ਨ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ, ਇਹਦੇ ਬਾਰੇ ਤੇ ਕੁਛ ਮੈਨੂੰ ਦੱਸਣ ਦੀ ਲੋੜ ਨਹੀਂ। ਹੈਰਾਨਗੀ ਤੇ ਇਸ ਗੱਲ ਦੀ ਹੁੰਦੀ ਹੈ ਕਿ ਸਿਰਫ ਲੀਡਰ ਦੇ ਚੇਂਜ ਹੋਣ ਦੇ ਨਾਲ ਉਹੀ ਪੁਰਾਣੇ ਚਿਹਰੇ ਜਿਨ੍ਹਾਂ ਨੂੰ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬੜੀ ਮੁਸ਼ਕਿਲ ਦੇ ਨਾਲ ਇਹ ਹੋ ਸਕਦਾ ਲਿਬਰਲ ਪਾਰਟੀ 20-25 ਸੀਟਾਂ ਦੇ ਕਰੀਬ ਲੈ ਕੇ ਜਾਏਗੀ। ਸੋ ਉਹੀ ਲਿਬਰਲ ਪਾਰਟੀ ਜਿਹੜੀ ਉਹ ਮਨੋਰਟੀ ਗੌਰਮੈਂਟ ਜਿਹੜੀ ਉਹ ਬਣਾ ਕੇ ਬੈਠੀ ਸੀ ਤੇ ਹੁਣ 1 ਸਾਲ ਦੇ ਬਾਅਦ ਮਨੋਰਟੀ ਗੌਰਮੈਂਟ ਜਿਹੜੀ ਹੈ ਉਹ ਸ਼ਾਇਦ ਅੱਜ ਸ਼ਾਮ ਨੂੰ ਮੈਜੋਰਟੀ ਦੇ ਵਿੱਚ ਤਬਦੀਲ ਜਿਹੜੀ ਉਹ ਹੋ ਜਾਏਗੀ। ਸੋ ਲਿਬਰਲ ਪਾਰਟੀ ਨੂੰ ਇੱਥੇ ਤੱਕ ਲੈ ਕੇ ਆਉਣ ਵਾਲੇ ਜਿਹੜੇ ਉਹਨਾਂ ਦੇ ਲੀਡਰ ਨੇ ਮਾਰਕ ਕਾਰਨੀ, ਸੋ ਉਹਨਾਂ ਦੇ ਬਾਰੇ ਵੀ ਜਿਹੜੀ 1 ਸਾਲ ਦੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਉੱਪਰ ਵੀ ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਲੇਕਿਨ ਇਹਦੇ ਵਿੱਚ ਇੱਕ ਅਹਿਮ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਅਕਰੋਸ ਉਹਨਾਂ ਨੇ ਆਪਣੇ ਲੀਡਰ ਬਣਨ ਤੋਂ ਬਾਅਦ 28 ਟ੍ਰਿਪਸ ਜਿਹੜੇ ਨੇ ਉਹ ਦੂਸਰੇ ਦੇਸ਼ਾਂ ਦੇ ਇਸ ਪ੍ਰਧਾਨ ਮੰਤਰੀ ਦੀ ਜਿਹੜੀ 1 ਸਾਲ ਦੀ ਜਿਹੜੀ ਟਰਮ ਹੈ ਇਹਦੇ ਵਿੱਚ ਕੰਪਲੀਟ ਕੀਤੇ ਨੇ। ਸੋ ਇਹਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਬਾਹਰ ਉਸ ਦੇ ਮੁਤਾਬਕ ਉਹਨਾਂ ਨੇ ਉਹਨਾਂ ਦਾ ਸਿਰਫ ਇਨ ਫਲਾਈਟ ਕੇਟਰਿੰਗ ਦਾ ਜਿਹੜਾ ਖਰਚਾ ਹੈ ਉਹ 5.5-5.5 ਲੱਖ ਡਾਲਰ ਦੇ ਕਰੀਬ ਹੈ। ਸੋ ਇਹ ਕਾਫੀ ਸਾਰੇ ਜਿਹੜੇ ਇਸ ਦੇ ਉੱਪਰ ਸਵਾਲ ਵੀ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ, ਕਿਉਂਕਿ ਇਹ ਟੈਕਸ ਪੇਅਰਸ ਦੀ ਮਨੀ ਹੁੰਦੀ ਹੈ, ਸੋ ਕਾਫੀ ਵੱਡਾ ਖਰਚਾ ਹੈ। ਲੇਕਿਨ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਹੁਣ ਪ੍ਰਾਈਮ ਮਿਨਿਸਟਰ ਅਗਰ ਕਿਤੇ ਫੋਰਨ ਟ੍ਰਿਪ ਦੇ ਉੱਪਰ ਜਾ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਰੋਟੀ ਪਾਣੀ ਹੈ ਉਹਨਾਂ ਦਾ ਜਿਹੜਾ ਕੈਟਰਿੰਗ ਹੈ ਉਹ ਘਰੋਂ ਸਾਡੇ ਵਾਂਗੂ ਡੱਬਾ ਤੇ ਪੈਕ ਕਰਕੇ ਨਹੀਂ ਜਾਣਗੇ। ਸੋ ਜ਼ਰੂਰੀ ਹੈ ਕਿ ਉਹਨਾਂ ਨੂੰ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਉਹਨਾਂ ਨੂੰ ਨਾਲ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਲੇਕਿਨ ਇਹਦੇ ਜਿਹੜੇ ਐਕਸਪੈਂਸ ਨੇ $5,24,000 ਇੱਕ ਸਾਲ ਦੇ ਕਰੀਬ, ਜਿਹੜੇ ਉਹਨਾਂ ਦੇ 28 ਟ੍ਰਿਪ ਨੇ, ਸੋ ਉਸ ਨੂੰ ਲੈ ਕੇ ਜਿਹੜਾ ਉਹ ਸਵਾਲ ਜ਼ਰੂਰ ਚੁੱਕੇ ਜਾ ਸਕਦੇ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਡੈਫੀਸਿਟ ਜਿਹੜਾ ਉਹ $100 billion ਦੇ ਕਰੀਬ ਵੀ ਪਹੁੰਚ ਚੁੱਕਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਸਵਾਲ ਜ਼ਰੂਰ ਪੈਦਾ ਕਰਦੀਆਂ ਨੇ ਕਿ ਲੀਡਰਸ ਜਿਹੜੇ ਨੇ, ਅਗਰ ਲੀਡਰਸ ਇਨ੍ਹਾਂ ਚੀਜ਼ਾਂ ਦੇ ਉੱਪਰ ਥੋੜਾ ਜਿਹਾ ਕੰਟਰੋਲ ਕਰਨਾ ਸ਼ੁਰੂ ਕਰ ਦੇਣ, ਤੇ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਬਾਕੀ ਆਮ ਲੋਕ ਹੁੰਦੇ ਨੇ, ਸੋ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਮੁਸ਼ਕਲ ਹਾਲਾਤ ਦੇ ਵਿੱਚ ਸਾਡੇ ਲੀਡਰਸ ਜਿਹੜੇ ਨੇ ਉਹ ਸਾਡੇ ਬਾਰੇ ਸੋਚ ਰਹੇ ਨੇ। ਪਰ ਨਤੀਜਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਕੋਈ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਪੋਸਟ ਦੇ ਉੱਪਰ ਕੋਈ ਮਿਨਿਸਟਰ ਪਹੁੰਚਦਾ ਹੈ, ਤੇ ਇਹਨਾਂ ਚੀਜ਼ਾਂ ਦੀ ਜਿਹੜੀ ਪਰਵਾਹ ਹੈ ਉਹ ਕਾਫੀ ਘੱਟ ਕੀਤੀ ਜਾਂਦੀ ਹੈ। ਹਾਲਾਂਕਿ ਆਮ ਲੋਕਾਂ ਦੇ ਹਵਾਲੇ ਦੇ ਨਾਲ ਦੇਖਿਆ ਜਾਏ ਤੇ ਜ਼ਰੂਰ ਫਿਕਰਮੰਦੀ ਵਾਲੀ ਉਹਨਾਂ ਨੂੰ ਇਹ ਗੱਲ ਲੱਗਦੀ ਹੈ, ਪਰ ਤੁਸੀਂ ਪ੍ਰਾਈਮ ਮਿਨਿਸਟਰ ਦੇ ਲੈਵਲ ਤੇ ਦੇਖੋ ਤੇ ਸ਼ਾਇਦ ਉਹਨਾਂ ਵਾਸਤੇ ਕੋਈ ਇਹ ਜ਼ਿਆਦਾ ਵੱਡੀ ਗੱਲ ਜਿਹੜੀ ਉਹ ਨਹੀਂ ਹੈ। ਸੋ ਇਸ ਕਰਕੇ ਇਹਦੇ ਉੱਪਰ ਤੁਹਾਡੇ ਕੀ ਵਿਚਾਰ ਨੇ, ਅਗਰ ਸਾਡੇ ਕੁਝ ਸਰੋਤੇ ਦੇ ਵਿੱਚ ਕੁਝ ਐਡ ਕਰਨਾ ਚਾਹੁਣ, 416-620-1778 ਸਟੂਡੀਓ ਦੇ ਨੰਬਰ ਨੇ। ਸੋ ਸਵਾਲ ਬੜਾ ਸਿੰਪਲ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਸਾਡੇ ਮਿਨਿਸਟਰਸ ਜਾਂ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਹ ਜਿਹੜੇ ਟ੍ਰਿਪ ਵਗੈਰਾ ਲਗਾਉਂਦੇ ਨੇ, ਸੋ ਬਹੁਤ ਵੱਡਾ ਖਰਚ ਜਿਹੜਾ ਹੈ, ਸਿਰਫ ਤੇ ਸਿਰਫ ਕੈਟਰਿੰਗ ਦੀ ਮੈਂ ਗੱਲ ਕਰ ਰਿਹਾ, ਮੈਂ ਕੋਈ ਬਾਕੀ ਇਹ ਨਹੀਂ ਕਿ ਉਹਨਾਂ ਨੂੰ ਜਹਾਜ਼ ਦੀ ਬਜਾਏ ਟ੍ਰੇਨ ਚ ਸਫ਼ਰ ਕਰਨਾ ਚਾਹੀਦਾ ਹੈ, ਲੇਕਿਨ ਇਹ ਕੇਟਰਿੰਗ ਦੇ ਉੱਪਰ ਜਿਸ ਤਰ੍ਹਾਂ ਦਾ ਜਿਹੜਾ ਖਰਚ ਬਾਹਰ ਆਇਆ ਹੈ, ਸੋ ਇਸ ਨੂੰ ਲੈ ਕੇ ਕੁਝ ਜਿਹੜੇ ਸਵਾਲ ਨੇ ਉਹ ਜ਼ਰੂਰ ਚੁੱਕੇ ਜਾ ਰਹੇ ਨੇ। ਸੋ ਅਗਰ ਤੁਹਾਨੂੰ ਇੱਕ ਲੱਗਦਾ ਹੈ ਕਿ ਤੁਹਾਡੇ ਇਹ ਠੀਕ ਹੈ ਗਲਤ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਜਿਹੜਾ ਉਹ ਆਪਣੇ ਕੰਸਰਨ ਜਿਹੜੇ ਨੇ ਜ਼ਾਹਰ ਕਰ ਸਕਦੇ ਹੋ। 416-620-1778 ਸਟੂਡੀਓ ਦੇ ਨੰਬਰ ਨੇ। ਇਸ ਤੋਂ ਇਲਾਵਾ ਬੜੀ ਅਹਿਮ ਅਨਾਊਂਸਮੈਂਟ ਜਿਹੜੀ ਹੈ ਉਹ ਮਾਰਕ ਕਾਰਨੀ ਹੁਣ ਨੇ ਕੀਤੀ ਹੈ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜਿਹੜਾ 70% ਕੈਨੇਡਾ ਦਾ ਜਿਹੜਾ ਡਿਫੈਂਸ ਸਪੈਂਡਿੰਗ ਸੀ ਜਿਹੜਾ ਕਿ ਯੂਨਾਈਟਿਡ ਸਟੇਟਸ ਨੂੰ ਜਾਂਦਾ ਸੀ, ਤੁਹਾਨੂੰ ਪਤਾ ਹੈ ਕਿ ਬਹੁਤ ਸਾਰਾ ਜਿਹੜਾ ਡਿਫੈਂਸ ਦਾ ਬਜਟ ਹੈ ਉਹ ਜਿਹੜਾ ਉਹਦਾ ਫਾਇਦਾ ਸੀ ਉਹ US ਦੀਆਂ ਕੰਪਨੀਜ਼ ਜਿਹੜੀਆਂ ਕਿ ਐਮੂਨੇਸ਼ਨ ਜਾਂ ਹੋਰ ਚੀਜ਼ਾਂ ਜਿਹੜੀਆਂ ਉਹ ਬਣਾਉਂਦੀਆਂ ਨੇ, ਸੋ ਉਹਨਾਂ ਨੂੰ ਚਲਾ ਜਾਂਦਾ ਸੀ। ਸੋ ਇਹ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਡਿਫੈਂਸ ਸਪੈਂਡਿੰਗ US ਦੇ ਵੱਲ ਨੂੰ ਜਿਹੜੀਆਂ ਉਹ ਜਾਂਦੀਆਂ ਸਨ ਉਹ ਹੁਣ ਕੈਨੇਡਾ ਚ ਹੀ ਰਹਿਣਗੀਆਂ। ਸੋ ਕੈਨੇਡੀਅਨ ਕੰਪਨੀ ਨੂੰ ਹੁਣ ਇਹਦਾ ਬੈਨੀਫਿਟ ਜਿਹੜਾ ਹੋਏਗਾ, ਸੋ ਕੈਨੇਡੀਅਨ ਕੰਪਨੀਜ਼ ਦੇ ਉੱਪਰ ਜਿਹੜਾ ਪੈਸਾ ਹੈ ਉਹ ਸਪੈਂਡ ਕੀਤਾ ਜਾਏਗਾ। ਸੋ ਇਹਦੇ ਬਾਰੇ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਥੋੜੀ ਜਿਹੀ ਹੋਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ। ਮਾਫ ਕਰਨਾ, ਹਲੇ ਵੀ ਜਿਹੜਾ ਮੇਰਾ ਗਲਾ ਹੈ ਉਹ ਉਸ ਪੋਜੀਸ਼ਨ ਦੇ ਵਿੱਚ ਨਹੀਂ ਹੈ ਕਿ ਮੈਂ ਲਗਾਤਾਰ ਜਿਹੜਾ ਬੋਲ ਸਕਾਂ, ਲੇਕਿਨ ਇਹਦੇ ਬਾਵਜੂਦ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੈ ਕਿ ਇਹ ਰੇਡੀਓ ਪ੍ਰੋਗਰਾਮ ਹੈ, ਸੋ ਇਹਦੇ ਵਿੱਚ ਬੋਲ ਕੇ ਹੀ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ। ਸੋ ਇਸ ਲਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵਿੱਚ ਥੋੜੀ ਜਿਹੀ ਬ੍ਰੇਕ ਲੈਣ ਵਾਸਤੇ ਅਗਰ ਪ੍ਰੋਗਰਾਮ ਦੇ ਵਿੱਚ ਸਾਡੇ ਸਾਡੇ ਲਿਸਨਰ ਨੇ ਉਹਨਾਂ ਦੀ ਇਨਪੁਟ ਹੋਵੇ ਜਾਂ ਕੁਛ ਇੱਕ ਦਾ ਜਿਹੜਾ ਉਹ ਸੌਂਗ ਜਿਹੜਾ ਮੈਨੂੰ ਉਹ ਪਲੇ ਕਰਨਾ ਪੈਂਦਾ ਹੈ। ਸੋ ਅੱਜ ਇੱਕ ਗੀਤ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਮੈਂ ਸ਼ੇਅਰ ਕਰਾਂਗਾ। ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਆਸ਼ਾ ਭੋਸਲੇ ਇੱਕ ਦਿੱਗਜ ਫੀਮੇਲ ਪਲੇਬੈਕ ਸਿੰਗਰ, ਉਹਨਾਂ ਦੀ ਜਿਹੜੀ ਕੱਲ ਮੌਤ ਹੋ ਗਈ ਸੀ ਕਾਰਡੀਕ ਅਰੈਸਟ ਦੇ ਨਾਲ, ਸੋ ਅੱਗੇ ਚੱਲ ਕੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਇੱਕ ਵਧੀਆ ਜਿਹਾ ਗੀਤ ਜਿਹੜਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਮਾਰਕ ਕਾਰਨੀ ਇੱਥੇ ਮੈਜੋਰਟੀ ਜਾ ਰਹੇ ਨੇ, ਉਸੇ ਤਰ੍ਹਾਂ ਹੀ ਕਿਊਬਿਕ ਦੇ ਵਿੱਚ ਜਿਹੜੇ ਕਿਊਬਿਕ ਦੇ ਪ੍ਰੀਮੀਅਰ ਨੇ, ਨੈਕਸਟ ਪ੍ਰੀਮੀਅਰ ਉਹ ਜਿਹੜੇ ਨੇ ਉਹ ਬਦਲਣ ਜਾ ਰਹੇ ਨੇ। ਕ੍ਰਿਸਟੀਨ ਫੈਚਟ ਕਿਊਬਿਕ ਦੇ ਜਿਹੜੇ ਨੈਕਸਟ ਪ੍ਰੀਮੀਅਰ ਜਿਹੜੇ ਨੇ ਉਹ ਹੋਣਗੇ। ਸੋ ਕ੍ਰਿਸਟੀਨ ਫੈਚਟ ਜਿਹੜੇ ਨੇ, ਸੋ ਉਹਨਾਂ ਨੇ ਜਿਹੜੀ CAQ ਕੋਲੇਸ਼ਨ ਐਵਨੇਰ ਕਿਊਬਿਕ ਲੀਡਰਸ਼ਿਪ ਰੇਸ ਜਿਹੜੀ ਹੈ ਸੰਡੇ ਵਾਲੇ ਦਿਨ ਉਹਨਾਂ ਨੇ ਜਿੱਤ ਲਈ ਹੈ। ਸੋ ਉਹ ਰਿਪਲੇਸ ਕਰਨਗੇ ਫ੍ਰੈਂਚਸ ਲੈਗੁਆਰਟ। ਸੋ ਉਹਨਾਂ ਨੂੰ ਜਿਹੜਾ ਹੈ ਹੁਣ ਕ੍ਰਿਸਟੀਨ ਫ੍ਰੈਚਟ ਜਿਹੜੇ ਨੇ, ਸੋ ਉਹਨਾਂ ਨੂੰ ਹੁਣ ਤੁਸੀਂ ਕਿਊਬਿਕ ਦੇ ਨੈਕਸਟ ਪ੍ਰੀਮੀਅਰ ਦੇ ਰੂਪ ਦੇ ਵਿੱਚ ਦੇਖੋਗੇ। ਸੋ ਸਾਡੇ ਨਾਲ ਇੱਕ ਕਾਲਰ ਵੀ ਨੇ, ਸੋ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਦੇ ਸਵਾਲ ਪੁੱਛਦੇ ਆ ਕੀ ਉਹਨਾਂ ਦੇ ਵਿਚਾਰ ਨੇ, ਫਿਰ ਪ੍ਰੋਗਰਾਮ ਚ ਅੱਗੇ ਵਧਦੇ ਆ। ਜੀ ਵੈਲਕਮ ਸਰ, ਕੌਣ ਸਾਹਿਬ ਬੋਲ ਰਹੇ ਹੋ?
ਹਾਂਜੀ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ, ਵੈਲਕਮ, ਕੌਣ ਸਾਹਿਬ ਬੋਲ ਰਹੇ?
ਮੇਰਾ ਨਾਮ ਡਾਕਟਰ ਰਵੀ ਆ, ਮੈਂ ਤੁਹਾਡੇ ਇੱਥੇ 770 ਟੀਮ ਦਾ ਛੋਟਾ ਜਿਹਾ ਮੈਂਬਰ ਵੀ ਆ, ਤੇ ਮੇਰਾ ਮਤਲਬ ਮੈਂ ਕਾਰ ਚਲਾ ਰਿਹਾ ਸੀਗਾ ਤੇ ਮੈਂ ਇੱਕ ਆਪਣੀ ਛੋਟੀ ਜਿਹੀ ਸੂਚਨਾ ਦੇਣੀ ਆ, ਮੇਰੇ ਪਰਸਨਲ ਬੈਨੀਫਿਟ ਨਹੀਂ ਲੋਕਾਂ ਦੇ ਬੈਨੀਫਿਟ ਦੀ ਹੈ।
ਜੀ ਜੀ,
ਉਹ ਜੇ ਤੁਸੀਂ ਕਹੋਗੇ ਤੇ ਮੈਂ ਅਨਾਊਂਸ ਕਰ ਦਿੰਦਾ। ਇਟ ਵਿਲ ਟੇਕ ਓਨਲੀ ਲੈਸ ਦੈਨ 1 ਮਿੰਟ।
ਨੋ ਪ੍ਰੋਬਲਮ ਸਰ, ਪਲੀਜ਼ ਗੋ ਅਹੈਡ ਪਲੀਜ਼।
ਸੋ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਆਪਣੇ BNC ਮੈਡੀਕਲ ਸੈਂਟਰ ਹੈ ਜਿਹੜਾ ਕਿ ਬਰੈਂਪਟਨ ਦੇ ਵਿੱਚ ਬ੍ਰੈਮਲੀ ਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਤੇ ਹੈ। ਉਹਦੇ ਵਿੱਚ ਸਾਡੇ ਕੋਲ ਇੱਕ ਨਵਾਂ ਫੈਮਿਲੀ ਡਾਕਟਰ ਆਇਆ ਵੈਂਕੂਵਰ ਤੋਂ, 16 ਸਾਲ ਦਾ ਤਜਰਬਾ। ਉਹ ਫੈਮਿਲੀ ਪੇਸ਼ੈਂਟ ਲੈ ਰਿਹਾ। ਤੁਹਾਨੂੰ ਪਤਾ ਹੋਏਗਾ ਕਿ ਫੈਮਿਲੀ ਡਾਕਟਰ ਕੋਈ ਵੀ ਫੈਮਿਲੀ ਪੇਸ਼ੈਂਟ ਨਹੀਂ ਲੈ ਰਿਹਾ ਮੋਸਟਲੀ 99%। ਸੋ ਜਿਹੜੇ ਵੀ ਭੈਣ ਭਰਾਵਾਂ ਨੂੰ ਫੈਮਿਲੀ ਚਾਹੀਦਾ ਤਾਂ ਉਹ ਇੱਕ ਦੋ ਦਿਨਾਂ ਵਿੱਚ ਬਰੈਂਪਟਨ ਦੇ ਵਿੱਚ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਜਿਹੜਾ BNC ਮੈਡੀਕਲ ਸੈਂਟਰ ਹੈ ਉੱਥੇ ਆ ਕੇ ਰਜਿਸਟ੍ਰੇਸ਼ਨ ਕਰਾ ਲਓ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਹੋਗੇ ਵੀ ਸਾਡੇ ਅੱਗੇ ਵੇਟਿੰਗ ਲਿਸਟ ਚ ਪਾਉਣਗੇ। ਸੋ ਫੋਨ ਨੰਬਰ ਹੈਗਾ 2895690124 2895690124। ਇਹ ਉਹਨਾਂ ਦਾ ਫੋਨ ਨੰਬਰ ਹੈ ਬਰੈਂਪਟਨ ਦੇ ਵਿੱਚ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ BNC ਮੈਡੀਕਲ ਸੈਂਟਰ। ਥੈਂਕ ਯੂ ਵੈਰੀ ਮਚ ਬ੍ਰਦਰ ਤੇ ਕੀਪ ਇਟ ਅਪ ਤੇ ਤੁਸੀਂ ਪਰਮਾਤਮਾ ਤੁਹਾਨੂੰ ਜਿਹੜਾ ਪ੍ਰੋਗਰਾਮ ਕਰ ਰਹੇ ਹੋ ਇਹਦੇ ਵਿੱਚ ਹੋਰ ਵੀ ਤਰੱਕੀ ਦੇਵੇ, ਹੈ ਨਾ। ਸੋ ਤੁਸੀਂ ਹੌਸਲੇ ਨਾਲ ਕੰਮ ਕਰਦੇ ਹੋ, ਕਰਦੇ ਰਹੋ। ਤੇ ਮੈਂ ਤਾਂ ਇੱਕ ਦਿਨ ਹੀ ਸੰਡੇ ਨੂੰ ਕਰਦਾ 10 ਤੋਂ 11। ਸੋ ਥੈਂਕ ਯੂ ਵੈਰੀ ਮਚ ਅਗੇਨ।
ਬਹੁਤ ਸ਼ੁਕਰੀਆ ਸਰ, ਥੈਂਕ ਯੂ। ਥੈਂਕ ਯੂ ਫਾਰ ਯੂਅਰ ਇਨਫੋਰਮੇਸ਼ਨ, ਥੈਂਕ ਯੂ ਫਾਰ ਕਾਲਿੰਗ, ਨੋ ਪ੍ਰੋਬਲਮ। ਸੋ ਜਿਸ ਤਰ੍ਹਾਂ ਮੈਡੀਕਲ ਤੁਹਾਨੂੰ ਪਤਾ ਹੈ ਕਿ ਫੀਲਡ ਇਸ ਤਰ੍ਹਾਂ ਦਾ ਹੈ ਕਿ ਇਹਦੀ ਜਿਹੜੀ ਜ਼ਰੂਰਤ ਹੈ ਉਹ ਹਰ ਕਿਸੇ ਨੂੰ ਪੈਂਦੀ ਹੈ। ਸੋ ਅਗਰ ਤੁਹਾਡੀ ਵੀ ਕੋਈ ਜ਼ਰੂਰਤ ਹੈ, ਜਿਸ ਤਰ੍ਹਾਂ ਇਹਨਾਂ ਨੇ ਅਨਾਊਂਸ ਕੀਤਾ, ਅਗਰ ਤੁਸੀਂ ਤੁਹਾਨੂੰ ਵੀ ਫੈਮਿਲੀ ਡਾਕਟਰ ਦੀ ਲੋੜ ਹੈ ਤੇ ਤੁਸੀਂ ਜਿਹੜਾ ਫੋਨ ਨੰਬਰ ਹੈ ਉਹਦੇ ਉੱਪਰ ਜਾ ਕੇ ਤੁਸੀਂ ਕਾਲ ਕਰਕੇ ਜਿਹੜਾ ਉਹ ਕੰਟੈਕਟ ਕਰ ਸਕਦੇ ਹੋ। ਸੋ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ। ਜਿਸ ਤਰ੍ਹਾਂ ਮੈਡੀਕਲ ਡਾਕਟਰ ਦੀ ਗੱਲ ਹੋ ਰਹੀ ਸੀ, ਸੋ ਕੈਨੇਡਾ ਦੇ ਵਿੱਚ ਬੇਸ਼ੱਕ ਜਿਹੜਾ ਮੈਡੀਕਲ ਸਿਸਟਮ ਹੈ ਤੁਹਾਨੂੰ ਅਲਾਓ ਕਰਦਾ ਹੈ, ਬਹੁਤ ਜ਼ਿਆਦਾ ਤੁਹਾਨੂੰ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਪੈਂਦੀ ਕੁਛ ਕੁ ਚੀਜ਼ਾਂ ਨੂੰ ਛੱਡ ਕੇ। ਲੇਕਿਨ ਇਹਦੇ ਬਾਵਜੂਦ ਵੀ ਬੇਸ਼ੱਕ ਸਿਸਟਮ ਨੂੰ ਅਸੀਂ ਇਹ ਕਹਿ ਸਕਦੇ ਫ੍ਰੀ ਆਫ ਕਾਸਟ ਹੈ, ਲੇਕਿਨ ਫ੍ਰੀ ਆਫ ਕਾਸਟ ਤੇ ਕੁਛ ਵੀ ਨਹੀਂ ਹੁੰਦਾ। ਸੋ ਤੁਹਾਡੇ ਹੀ ਟੈਕਸ ਪੇਅਰ ਦੀ ਮਨੀ ਦੇ ਨਾਲ ਹੀ ਉਸ ਬਜਟ ਦੇ ਵਿੱਚੋਂ ਹੀ ਐਲੋਕੇਟ ਕੀਤੀ ਜਾਂਦੀ ਹੈ ਮਨੀ। ਸੋ ਇਹਦੇ ਬਾਵਜੂਦ ਬਹੁਤ ਸਾਰੇ ਸਿਸਟਮ ਦੇ ਵਿੱਚ ਫਲੋਜ਼ ਨੇ। ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਕਿ ਬਹੁਤ ਸਾਰਾ ਜਿਹੜੀ ਫੰਡਿੰਗ ਹੈ ਉਹਦੇ ਵਿੱਚ ਡੈਫਿਸਿਟ ਚੱਲ ਰਿਹਾ। ਸੋ ਬਹੁਤ ਸਾਰੇ ਹੌਸਪੀਟਲ ਈਵਨ ਅਗਰ ਤੁਸੀਂ ਉਹਨਾਂ ਦੇ ਜਿਹੜੇ ਉਹ ਜਾ ਕੇ ਫਾਈਨੈਂਸ ਦੇਖੋ ਤੇ ਬਹੁਤ ਸਾਰੇ ਜਿਹੜੇ ਹੌਸਪੀਟਲ ਨੇ, ਸੋ ਉਹਨਾਂ ਦੇ ਉੱਪਰ ਵੀ ਡੈਫਿਸਿਟ ਜਿਹੜਾ ਉਹਨਾਂ ਦੇ ਬਜਟ ਦੇ ਵਿੱਚ ਉਹ ਕਾਫੀ ਵੱਧ ਰਿਹਾ ਹੈ। ਲੇਕਿਨ ਇਸ ਫੀਲਡ ਨਾਲ ਰਿਲੇਟਡ, ਕਿਉਂਕਿ ਇਹ ਸਾਡੇ ਸਾਰਿਆਂ ਦਾ ਇੱਕ ਕਾਮਨ ਫੀਲਡ ਹੈ ਜਿੱਥੇ ਹਰ ਇੱਕ ਇਨਸਾਨ ਨੂੰ ਕਿਸੇ ਵੇਲੇ ਵੀ ਐਮਰਜੈਂਸੀ ਤੇ ਜਾਣ ਦੀ ਜ਼ਰੂਰਤ ਪੈ ਸਕਦੀ ਹੈ, ਡਾਕਟਰ ਦੀ ਜ਼ਰੂਰਤ ਪੈ ਸਕਦੀ ਹੈ, ਮੈਡੀਕੇਸ਼ਨ ਦੀ ਜ਼ਰੂਰਤ ਪੈ ਸਕਦੀ ਹੈ। ਲੇਕਿਨ ਇਹਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੇ ਉੱਪਰ ਜਿਹੜੀ ਗੱਲਬਾਤ ਹੈ ਉਹ ਕੀਤੀ ਤਾਂ ਜਾਂਦੀ ਹੈ, ਲੇਕਿਨ ਇਹਦੇ ਬਾਵਜੂਦ ਇਸ ਸਿਸਟਮ ਦੇ ਵਿੱਚ ਕਾਫੀ ਸਾਰੇ ਜਿਹੜੇ ਫਲੋਜ਼ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ। ਸੋ ਲੇਟੈਸਟ ਇੱਕ ਨਿਊਜ਼ ਹੈ ਜਿਹੜੀ ਹੁਣ ਮੈਨੂੰ ਥੋੜਾ ਜਿਹਾ ਇਹਦੇ ਬਾਰੇ ਮੈਂ ਗੱਲਬਾਤ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਸਾਡੇ ਤੁਹਾਡੇ ਸਾਰਿਆਂ ਦੇ ਨਾਲ ਹੀ ਇਹ ਨਿਊਜ਼ ਜਿਹੜੀ ਹੈ ਉਹ ਲਿੰਕ ਕਰਦੀ ਹੈ। ਸ਼ਾਪਰ ਡਰੱਗ ਮਾਰਟ ਇੱਕ ਗਲਤ ਦਵਾਈ ਦੇਣ ਦੇ ਨਾਲ ਜਿਹੜਾ ਕਿਸੇ ਨੂੰ ਐਮਰਜੈਂਸੀ ਰੂਮ ਦੇ ਵਿੱਚ ਵੀ ਪਹੁੰਚਾ ਸਕਦਾ ਹੈ। ਸੋ ਹਮੇਸ਼ਾ ਹੀ ਜਿਹੜੀ ਮੈਡੀਕੇਸ਼ਨ ਹੈ ਉਹ ਬੇਸ਼ੱਕ ਫਾਰਮੇਸੀ ਤੋਂ ਅਸੀਂ ਕਲੈਕਟ ਕਰ ਲੈਂਦੇ ਹਾਂ, ਡਾਕਟਰ ਦੀ ਰੈਕਮੈਂਡੇਸ਼ਨ ਹੁੰਦੀ ਹੈ, ਡਾਕਟਰ ਨੇ ਲਿਖ ਕੇ ਦਿੱਤੀ ਹੁੰਦੀ ਹੈ। ਸੋ ਕੁਝ ਕੁ ਕੇਸਿਸ ਜਿਹੜੇ ਨੇ ਰਿਪੋਰਟ ਕੀਤੇ ਗਏ ਨੇ ਜਿਹਦੇ ਵਿੱਚ ਇੱਕ ਰੂਟੀਨ ਫਾਰਮੇਸੀ ਪਿਕਅਪ ਜਿਹੜੀ ਇੱਕ 35 ਸਾਲਾ ਔਰਤ ਸੀ ਨਿਊ ਬ੍ਰੰਸਵਿਕ ਤੋਂ, ਸੋ ਦੋ ਬੱਚਿਆਂ ਦੀ ਮਦਰ ਸੀ, ਸੋ ਉਹਨਾਂ ਨੂੰ ਉਹਨਾਂ ਦੇ ਡਾਕਟਰ ਨੇ ਇੱਕ ਪ੍ਰਿਸਕ੍ਰਾਈਬਡ ਜਿਹੜੀ ਐਲਰਜੀ ਮੈਡੀਕੇਸ਼ਨ ਜਿਹੜੀ ਹੈ ਅਕਤੂਬਰ ਦੇ ਵਿੱਚ ਲਿਖ ਕੇ ਦਿੱਤੀ, ਜਿਸ ਨੂੰ ਲੈ ਕੇ ਇਹ ਬੇਸਕ ਇੱਕ ਬੜੀ ਹੀ ਆਮ ਜੀ ਮੈਡੀਕੇਸ਼ਨ ਹੈ ਜਿਹੜੀ ਕਿ ਪਿਚਿੰਗ ਜਾਂ ਤੁਸੀਂ ਕਹਿ ਸਕਦੇ ਹੋ ਐਗਜ਼ੀਮਾ ਵਾਸਤੇ ਜਿਹੜੀ ਲਿਖ ਕੇ ਦਿੱਤੀ ਗਈ। ਸੋ ਉਹਨਾਂ ਨੇ ਇਹ ਜਿਹੜੀ ਡਿਵਾਈਸ ਹੈ ਇਹ ਸ਼ਾਪਰ ਡਰੱਗ ਮਾਰਟ ਦੀ ਫਾਰਮੇਸੀ ਜਿਹੜੀ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਹੀ ਇੰਕਲੂਡ ਹੁੰਦੀ ਹੈ, ਸੋ ਉੱਥੋਂ ਜਾ ਕੇ ਇਹ ਕਲੈਕਟ ਕਰ ਲਈ। ਲੇਕਿਨ ਇਨਸਟੈਡ ਆਫ ਕਿ ਉਹ ਦਵਾਈ ਜਿਹੜੀ ਕਿ ਉਹਨਾਂ ਨੂੰ ਪ੍ਰਿਸਕ੍ਰਾਈਬ ਕੀਤੀ ਗਈ ਸੀ ਡਾਕਟਰ ਵੱਲੋਂ, ਸੋ ਉਹ ਦਵਾਈ ਦੇਣ ਦੀ ਬਜਾਏ ਗਲਤੀ ਦੇ ਨਾਲ ਸ਼ਾਪਰ ਡਰੱਗ ਮਾਰਟ ਦੀ ਫਾਰਮੇਸੀ ਤੋਂ ਉਹਨਾਂ ਨੂੰ ਬਲੱਡ ਪ੍ਰੈਸ਼ਰ ਘੱਟ ਕਰਨ ਵਾਲੀ ਦਵਾਈ ਜਿਹੜੀ ਹੈ ਉਹ ਦੇ ਦਿੱਤੀ ਗਈ। ਸੋ ਹਾਲਾਂਕਿ ਇਹ ਬੜੀ ਕਹਿ ਲਓ ਕਿ ਬੜੀ ਸੀਰੀਅਸ ਮਿਸਟੇਕ ਹੈ, ਕਿਉਂਕਿ ਕੋਈ ਤੁਹਾਨੂੰ ਪ੍ਰੋਬਲਮ ਹੋਈ ਨਾ ਤੇ ਉਹਦੀ ਮੈਡੀਕੇਸ਼ਨ ਤੁਹਾਨੂੰ ਦੇ ਦਿੱਤੀ ਜਾਏ ਤੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡਾ ਕੀ ਬਣੇਗਾ। ਸੋ ਇਹ ਇੱਕ ਤਰ੍ਹਾਂ ਦੇ ਨਾਲ ਬੜਾ ਰਿਸਕੀ ਵੀ ਹੋ ਸਕਦਾ ਸੀ, ਲੇਕਿਨ ਉਹ ਜਦੋਂ ਵੀ ਉਹ ਲੇਡੀ ਜਿਹੜੀ 35 ਸਾਲਾ ਮਦਰ ਸੀ ਦੋ ਬੱਚਿਆਂ ਦੀ ਮਦਰ, ਸੋ ਜਦੋਂ ਹੀ ਦਵਾਈ ਉਹਨਾਂ ਨੇ ਇਹ ਲੈਣੀ ਸ਼ੁਰੂ ਕੀਤੀ ਤੇ ਉਹਨਾਂ ਨੂੰ ਬੜਾ ਹੀ ਡਿਜ਼ੀਨੈਸ ਤੇ ਈਵਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਬੜੀ ਮੁਸ਼ਕਲ ਜਿਹੜੀ ਹੈ ਉਹ ਆਉਣ ਲੱਗ ਪਈ। ਪਰ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਛਾਪੜ ਟਰੱਕ ਮਾਰਤੀ ਇਹ ਫਾਰਮੇਸੀ ਸੀ ਉੱਥੋਂ ਉਹਨਾਂ ਨੂੰ ਲਗਾਤਾਰ ਉਹੀ ਗਲਤ ਦਵਾਈ ਜਿਹੜੀ ਉਹ ਦਿੱਤੀ ਜਾਣ ਲੱਗ ਪਈ, ਕਿਉਂਕਿ ਇੱਕ ਵਾਰ ਸਿਸਟਮ ਦੇ ਵਿੱਚ ਐਡ ਹੋ ਗਈ ਤੇ ਉਹਨਾਂ ਨੂੰ ਕੰਟੀਨਿਊਸਲੀ ਉਹੀ ਦਵਾਈ ਜਿਹੜੀ ਉਹ ਦਿੱਤੀ ਜਾਣ ਲੱਗ ਪਈ, ਜਿਸ ਨੂੰ ਲੈ ਕੇ 3-4 ਮਹੀਨਿਆਂ ਦੇ ਬਾਅਦ ਇੱਕ ਵਾਰ ਉਹ ਕਾਫੀ ਫੇਂਟ ਵੀ ਹੋ ਗਏ। ਸੋ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਸਿਮਟਮ ਕਾਫੀ ਜਿਹੜੇ ਵਰਸ ਹੋ ਗਏ ਤੇ ਉਹਨਾਂ ਦੀ ਮਦਰ ਜਿਹੜੇ ਨੇ ਉਹ ਇਸ ਲੇਡੀ ਨੂੰ ਲੈ ਕੇ ਸਿੱਧਾ ਐਮਰਜੈਂਸੀ ਰੂਮ ਦੇ ਵਿੱਚ ਚਲੇ ਗਏ। ਸੋ ਇਹ ਗੱਲਬਾਤ ਹੈ 2024 ਅਕਤੂਬਰ ਦੇ ਵਿੱਚ। ਸੋ ਇਹ ਜਿਹੜੀ ਸਪੈਸ਼ਲ ਜਿਹੜੀ ਇੱਕ ਨਿਊਜ਼ ਬਾਹਰ ਆਈ ਹੈ ਜਿੱਥੋਂ ਕਿ ਥੋੜਾ ਜਿਹਾ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ, ਕਿਉਂਕਿ ਅਕਸਰ ਕੋਈ ਨਾ ਕੋਈ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਜਾਂ ਬੱਚੇ ਜਾਂ ਈਵਨ ਯੰਗ ਵੀ ਅਡਲਟ ਵੀ ਕੋਈ ਨਾ ਕੋਈ ਬਿਮਾਰ ਜਿਹੜਾ ਉਹ ਹੁੰਦਾ ਰਹਿੰਦਾ ਹੈ ਤੇ ਅਸੀਂ ਜਸਟ ਜਦੋਂ ਵੀ ਸਾਨੂੰ ਕੋਈ ਡਾਕਟਰ ਪ੍ਰਿਸਕ੍ਰਾਈਬ ਕਰਦਾ ਮੈਡੀਕੇਸ਼ਨ ਤੇ ਅਸੀਂ ਫਾਰਮੇਸੀ ਤੋਂ ਲੈ ਕੇ ਤੇ ਘਰ ਆ ਜਾਂਦੇ ਹਾਂ, ਤਾਂ ਬਹੁਤ ਰੇਅਰਲੀ ਸਾਡੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਕੋਈ ਇਸ ਤਰ੍ਹਾਂ ਦੀ ਜਿਹੜੀ ਉਹ ਕ੍ਰੋਸ ਚੈੱਕ ਕਰਦਾ ਹੋਵੇਗਾ ਕਿ ਡਾਕਟਰ ਨੇ ਸਹੀ ਦਵਾਈ ਦਿੱਤੀ ਹੈ ਜਾਂ ਦੁਬਾਰਾ ਡਾਕਟਰ ਨੂੰ ਜਾ ਕੇ ਜਿਹੜਾ ਉਹ ਦਿਖਾਉਂਦਾ ਹੋਏਗਾ। ਸੋ ਇਹ ਐਗਜ਼ਾਮਪਲ ਇੱਕ ਤਰ੍ਹਾਂ ਦੇ ਨਾਲ ਇਹ ਸਿੰਗਲ ਐਗਜ਼ਾਮਪਲ ਨਹੀਂ ਹੈ। ਸੋ ਉਸ ਤੋਂ ਬਾਅਦ ਜਦੋਂ ਇਹ ਲੇਡੀ ਐਮਰਜੈਂਸੀ ਰੂਮ ਦੇ ਵਿੱਚ ਜਾ ਕੇ ਤੇ ਇਹ ਨਰਸ ਨੂੰ ਆਪਣਾ ਚੈੱਕਅਪ ਕਰਾਉਂਦੀ ਹੈ, ਆਪਣੀ ਸਾਰੀ ਮੈਡੀਕੇਸ਼ਨ ਦੇ ਬਾਰੇ ਦੱਸਦੀ ਹੈ, ਉਦੋਂ ਇਹ ਜਾ ਕੇ ਗੱਲ ਕਲੀਅਰ ਹੁੰਦੀ ਹੈ ਕਿ ਉਹ ਗਲਤ ਦਵਾਈ ਲੈ ਰਹੇ ਸਨ। ਸੋ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਵੀ, ਹਾਲਾਂਕਿ ਇਹ ਹਿਊਮਨ ਐਰਰ ਹੈ, ਸੋ ਇਹਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਕੋਈ ਸਿਸਟਮ ਦੇ ਵਿੱਚ ਕੋਈ ਮਿਸਟੇਕ ਹੈ, ਲੇਕਿਨ ਹਿਊਮਨ ਐਰਰ ਵੀ ਇਸ ਫੀਲਡ ਦੇ ਵਿੱਚ, ਖਾਸ ਕਰ ਮੈਡੀਕਲ ਫੀਲਡ ਦੇ ਵਿੱਚ, ਕਈ ਵਾਰ ਜਿਹੜਾ ਉਹ ਜਾਨਲੇਵਾ ਸਾਬਤ ਵੀ ਹੋਇਆ ਹੈ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਕੁਛ ਨਿਊਜ਼ ਨੇ। ਜੇ ਅਸੀਂ ਸਿਸਟਮ ਦੀ ਗੱਲ ਕਰੀਏ ਤੇ ਕਰੀਬ 26,000 ਮੈਡੀਕੇਸ਼ਨ ਜਿਹੜੀਆਂ ਨੇ ਉਹ ਗਲਤ ਦਿੱਤੀਆਂ ਗਈਆਂ ਸਿਰਫ ਤੇ ਸਿਰਫ 2024 ਦੇ ਵਿੱਚ। ਸੋ ਇਹ ਡਾਟਾ ਜਿਹੜਾ ਆਪਣੇ ਆਪ ਦੇ ਵਿੱਚ ਬੜਾ ਹੀ ਡਰਾਉਣ ਵਾਲਾ ਵੀ ਹੈ ਥੋੜਾ ਜਿਹਾ, ਤੇ ਥੋੜਾ ਜਿਹਾ ਸਾਨੂੰ ਅਵੇਅਰ ਕਰਨ ਵਾਲਾ ਵੀ ਹੈ। ਸੋ ਈਵਨ ਬਹੁਤ ਸਾਰੇ ਜਿਹੜੇ ਪ੍ਰੋਵਿੰਸ ਨੇ ਉਹ ਇਹ ਕਹਿੰਦੇ ਨੇ ਕਿ ਅਗਰ ਤੁਹਾਡੇ ਤੁਹਾਨੂੰ ਕਿਤੇ ਕੋਈ ਗਲਤੀ ਨਾਲ ਦਵਾਈ ਕੋਈ ਗਲਤ ਦੇ ਦਿੱਤੀ ਜਾਂਦੀ ਹੈ ਤੇ ਉਸ ਨੂੰ ਰਿਪੋਰਟ ਜਿਹੜਾ ਉਹ ਜ਼ਰੂਰ ਕੀਤਾ ਜਾਏ। ਸੋ ਨੈਸ਼ਨਲ ਇੰਸੀਡੈਂਟ ਡਾਟਾ ਰਿਪੋਸਟਰੀ, ਸੋ ਇਹਨਾਂ ਵੱਲੋਂ ਜਿਹੜਾ ਇਹ ਡਾਟਾ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ। ਸੋ ਇਸ ਸਿਸਟਮ ਦੇ ਮੁਤਾਬਕ 2024 ਦੇ ਵਿੱਚ ਕਰੀਬ 26,000 ਮੈਡੀਕੇਸ਼ਨ ਇੰਸੀਡੈਂਟ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਨੇ। ਸੋ ਇਹ ਜਿਹੜੇ ਕਾਫੀ ਹੈਰਾਨ ਕਰਨ ਵਾਲੇ ਨੇ। ਸੋ ਮੇਕ ਸ਼ੋਰ ਕਿ ਜਦੋਂ ਵੀ ਤੁਸੀਂ ਦਵਾਈ ਵਗੈਰਾ ਲੈਂਦੇ ਹੋ ਤੇ ਅਗਰ ਕਿਤੇ ਕੋਈ ਤੁਹਾਨੂੰ ਗਲਤ ਦਵਾਈ ਦਿੱਤੀ ਜਾਂਦੀ ਹੈ ਤੇ ਇਸ ਦੀ ਤੁਸੀਂ ਰਿਪੋਰਟ ਜਿਹੜੀ ਹੈ ਉਸ ਨੂੰ ਲਾਜ਼ਮੀ ਕਰਿਆ ਕਰੋ, ਕਿਉਂਕਿ ਇਹਦੇ ਨਾਲ ਫਿਰ ਜਦੋਂ ਇਹ ਰਿਪੋਰਟਸ ਕਲੈਕਟ ਕੀਤੀ ਜਾਂਦੀਆਂ ਨੇ ਤੇ ਇਹਦੇ ਨਾਲ ਕੁਛ ਸਟ੍ਰਿਕਟ ਐਕਸ਼ਨ ਵੀ ਲਏ ਜਾਂਦੇ ਨੇ, ਸੋ ਜਿਹਦੇ ਨਾਲ ਸਿਸਟਮ ਦੇ ਵਿੱਚ ਜਿਹੜਾ ਉਹ ਸੁਧਾਰ ਹੁੰਦਾ ਹੈ। ਸੋ ਇੱਕ ਖਬਰ ਹੋਰ ਵੀ ਹੈ, ਕਾਫੀ ਈਵਨ ਪੁਰਾਣੀ ਹੈ ਲੇਕਿਨ ਕਿਉਂਕਿ ਇਹਦੇ ਨਾਲ ਰਲਦੀ ਮਿਲਦੀ ਹੈ, ਇਹ ਖਬਰ 2016 ਦੀ ਹੈ ਜਿੱਥੇ ਇੱਕ ਮਿਸੀਸਾਗਾ ਤੋਂ ਇੱਕ ਔਰਤ ਜਿਨ੍ਹਾਂ ਦਾ ਸਿਰਫ ਤੇ ਸਿਰਫ 8 ਸਾਲ ਦਾ ਬੱਚਾ, ਸੋ ਇਹ ਕਿਉਂਕਿ ਨਿਊਜ਼ ਉਦੋਂ ਕਾਫੀ ਹਾਈਲਾਈਟ ਹੋਈ ਸੀ, ਸੋ ਉਹਦਾ ਨਾਂ ਐਂਡਰਿਊ ਸੀ। ਸੋ ਇੱਕ ਮੈਡੀਕੇਸ਼ਨ ਐਰਰ ਦੇ ਕਾਰਨ ਉਸਦੀ ਜਿਹੜੀ ਡੈਥ ਹੋ ਗਈ ਸੀ। ਸੋ ਉਹਨੂੰ ਸਿਰਫ ਤੇ ਸਿਰਫ ਜਿਹੜੀ ਇੱਕ ਬੜੀ ਮਾਈਨਰ ਸਲੀਪ ਮੈਡੀਕੇਸ਼ਨ ਦਿੱਤੀ ਜਾਣੀ ਸੀ, ਸੋ ਉਹਦੀ ਬਜਾਏ ਜਿਹੜੀ ਫਾਰਮੇਸੀ ਹੈ ਉਹਨਾਂ ਨੇ ਬੜੇ ਹਾਈ ਲੈਵਲ ਦੀ ਮਸਲ ਰਿਲੈਕਸੈਂਟ ਉਹਨਾਂ ਨੂੰ ਜਿਹੜੀ ਦੇ ਦਿੱਤੀ ਸੀ। ਸੋ ਜਿਹੜੇ ਇਹ ਐਂਡਰਿਊ ਸੀ 8 ਸਾਲ ਦਾ ਬੱਚਾ, ਇਹ 2016 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਸੋ ਇਹ ਇੱਕ ਇਸ ਤਰ੍ਹਾਂ ਦਾ ਕੇਸ ਹੈ ਜਿਸ ਤੋਂ ਬਾਅਦ ਕਾਫੀ ਸਾਰੀ ਸਟ੍ਰਿਕਨੈਸ ਵੀ ਕੀਤੀ ਗਈ, ਲੇਕਿਨ ਇਹਦੇ ਬਾਵਜੂਦ ਜਿਹੜੇ ਇੰਸੀਡੈਂਟ ਨੇ ਇਹ ਗਲਤ ਡਰੱਗ ਦੇਣ ਦੇ ਇਹ ਕੰਟੀਨਿਊ ਜਿਹੜੇ ਨੇ ਉਹ ਜਾਰੀ ਨੇ। ਸੋ ਮੇਕ ਸ਼ੋਰ ਜਦੋਂ ਵੀ ਤੁਸੀਂ ਮੈਡੀਕਲ ਕੋਈ ਵੀ ਤੁਹਾਨੂੰ ਦਵਾਈ ਜਿਹੜੀ ਪ੍ਰਿਸਕ੍ਰਾਈਬ ਕੀਤੀ ਜਾਂਦੀ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਇਹਦੇ ਬਾਰੇ ਘੱਟੋ ਘੱਟ ਡਾਕਟਰ ਕੋਲੋਂ ਜਾਂ ਜਿਹੜੇ ਉੱਥੇ ਤੁਹਾਡੇ ਟੇਬਲ ਤੇ ਬੈਠੇ ਨੇ ਉਹਨਾਂ ਕੋਲ ਕ੍ਰੋਸ ਚੈੱਕ ਕਰਕੇ ਮੇਕ ਸ਼ੋਰ ਜ਼ਰੂਰ ਕਰ ਲਿਆ ਕਰੋ ਕਿ ਦਵਾਈ ਜਿਹੜੀ ਹੈ ਉਹ ਤੁਹਾਨੂੰ ਠੀਕ ਦਿੱਤੀ ਗਈ ਹੈ। ਸੋ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸੀ। ਸੋ ਮੈਨੂੰ ਲੱਗਦਾ ਕਿ ਜਿਸ ਮਾਫ ਕਰਨਾ ਸਰ, ਜਦੋਂ ਵੀ ਸਾਡੇ ਕਾਲਰ ਨੇ ਇਸ ਦੇ ਬਾਰੇ ਗੱਲ ਕੀਤੀ ਤਾਂ ਮੈਨੂੰ ਲੱਗਾ ਕਿ ਨਿਊਜ਼ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਜਿਹੜੀ ਉਹ ਕੀਤੀ ਜਾਏ। ਸੋ ਅਗਲੀ ਖ਼ਬਰ ਜਿਹੜੀ ਬੜੀ ਇੰਪੋਰਟੈਂਟ ਹੈ, ਖਾਸ ਕਰ ਜਿਹੜੀ ਇੰਟਰਟੇਨਮੈਂਟ ਜਗਤ ਦੇ ਨਾਲ ਸੰਬੰਧਿਤ ਹੈ। ਸੋ ਇੰਡੀਆ ਚ ਮਸ਼ਹੂਰ ਪਲੇਬੈਕ ਸਿੰਗਰ ਜਿਹੜੇ ਨੇ ਆਸ਼ਾ ਭੋਂਸਲੇ, ਉਨ੍ਹਾਂ ਦੀ ਜਿਹੜੀ ਮੌਤ ਹੈ ਉਹ ਕੱਲ ਐਤਵਾਰ ਵਾਲੇ ਦਿਨ ਕਾਰਡੀਅਕ ਅਰੈਸਟ ਦੇ ਨਾਲ ਜਿਹੜੀ ਉਹ ਹੋ ਗਈ ਸੀ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਸ਼ਾਨਦਾਰ ਗੀਤ ਜਿਹੜਾ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ। ਸੋ ਗੀਤ ਤੋਂ ਬਾਅਦ ਥੋੜੀ ਜਿਹੀ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਰ ਬੜੀਆਂ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਪਰ ਸਾਡੀ ਜਿਹੜੀ ਚਰਚਾ ਹੈ ਉਹ ਜਾਰੀ ਰਹੇਗੀ। ਸਟੂਡੀਓ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ। ਸੋ ਇੱਕ ਗੀਤ ਸੁਣਦੇ ਹਾਂ। ਸੋ ਇਹ ਗੀਤ ਦੀਆਂ ਕੁਝ ਕੁ ਪੰਕਤੀਆਂ ਤੋਂ ਬਾਅਦ ਜਿਹੜੀ ਸਾਡੀ ਗੱਲਬਾਤ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗੀ।
Voilà. Prendelo, prendelo, amore mio.
ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ ਸਾਂਝੀ ਗੱਲਬਾਤ ਕਾਮਨ ਡਿਸਕਸ਼ਨ। ਮੈਂ ਤੁਹਾਡਾ ਹੋਸਟ ਗੁਰਦੀਪ। ਸਟੂਡੀਓ ਨੰਬਰ ਨੇ 416-620-1778 ਸਟੂਡੀਓ ਦੇ ਨੰਬਰ ਨੇ। ਸੋ ਹੁਣੇ ਹੁਣੇ ਤੁਸੀਂ ਜਿਹੜਾ ਗੀਤ ਸੁਣਦੇ ਸੀ, ਬੜਾ ਹੀ ਫੇਮਸ ਗੀਤ ਹੈ। ਸੋ ਇਹਨਾਂ ਇਸ ਗੀਤ ਨੂੰ ਗਾਇਆ ਸੀ ਆਸ਼ਾ ਭੋਂਸਲੇ ਹੁਣਾਂ ਨੇ। ਸੋ ਮਸ਼ਹੂਰ ਪਲੇਬੈਕ ਸਿੰਗਰ ਆਸ਼ਾ ਭੋਂਸਲੇ, ਜਿਨ੍ਹਾਂ ਦੀ ਕੱਲ ਐਤਵਾਰ ਵਾਲੇ ਦਿਨ, ਸ਼ਨੀਵਾਰ ਵਾਲੇ ਦਿਨ ਜਿਹੜੀ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ। ਸੋ ਸ਼ਨੀਵਾਰ ਨੂੰ ਉਹਨਾਂ ਨੂੰ ਜਿਹੜਾ ਇਹ ਹਸਪਤਾਲ ਦੇ ਵਿਚ, ਮੁੰਬਈ ਦੇ ਵਿਚ ਇਕ ਹਾਸਪਿਟਲ ਸੀ ਜਿੱਥੇ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਸੋ ਇਹ ਤੁਹਾਨੂੰ ਪਤਾ ਹੈ ਕਿ ਆਸ਼ਾ ਭੋਂਸਲੇ, ਇਹ ਇਹਨਾਂ ਤੋਂ ਛੋਟੇ ਇਹਨਾਂ ਦੇ ਜਿਹੜੇ ਸਿਸਟਰ ਨੇ ਊਸ਼ਾ ਮੰਗੇਸ਼ਕਰ, ਸੋ ਉਹਨਾਂ ਨੇ ਉਹਨਾਂ ਨੂੰ ਹਾਸਪਿਟਲ ਦੇ ਵਿਚ ਜਿਹੜਾ ਦਾਖਲ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਸੀ, ਲੇਕਿਨ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦੇ ਨਾਲ ਉਹ ਜੂਝ ਰਹੇ ਸੀ। ਸੋ ਜਿਸ ਤੋਂ ਬਾਅਦ ਐਤਵਾਰ ਵਾਲੇ ਦਿਨ ਉਹ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਏ। ਸੋ ਉਹਨਾਂ ਦੀ ਜਿਹੜੀ ਉਮਰ ਸੀ ਕਰੀਬ 92 ਸਾਲ ਦੇ ਕਰੀਬ ਸੀ। ਸੋ ਆਸ਼ਾ ਭੋਂਸਲੇ ਉਹਨਾਂ ਦਾ ਜਨਮ ਜਿਹੜਾ 8 ਸਤੰਬਰ 1933 ਨੂੰ ਹੋਇਆ ਸੀ। ਸੋ 10 ਸਾਲ ਦੀ ਉਮਰ ਦੇ ਵਿਚ ਹੀ ਉਹਨਾਂ ਨੇ ਗਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ। ਸੋ ਉਹਨਾਂ ਨੇ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਜਿਹੜੇ ਮਿਊਜ਼ਿਕ ਡਾਇਰੈਕਟਰ ਹੋਵੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਨਾ ਗਾਇਆ ਹੋਵੇ। ਸੋ ਮਸ਼ਹੂਰ ਤੋਂ ਮਸ਼ਹੂਰ ਸੰਗੀਤਕਾਰ ਦੇ ਨਾਲ ਉਹਨਾਂ ਨੇ ਜਿਹੜਾ ਉਹ ਕੰਮ ਕੀਤਾ ਸੀ। ਸੋ ਇਹਨਾਂ ਦੇ ਵਿਚ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸਮੇਂ ਦੇ ਬੜੇ ਮਸ਼ਹੂਰ ਜਿਹੜੇ ਸੰਗੀਤਕਾਰ ਸਨ, ਆਰ ਡੀ ਬਰਮਨ, ਉਹਨਾਂ ਦੇ ਨਾਲ ਬਾਅਦ ਵਿਚ ਉਹਨਾਂ ਨੇ ਵਿਆਹ ਵੀ ਕਰਵਾ ਲਿਆ ਸੀ। ਸੋ ਕੋਈ ਵੀ ਇਸ ਤਰ੍ਹਾਂ ਦਾ ਸ਼ਾਇਦ ਮੇਲ ਗਾਇਕ ਨਾ ਹੋਵੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਜਿਹੜਾ ਕੰਮ ਉਹ ਨਾ ਕੀਤਾ ਹੋਵੇ। ਸੋ ਪਲੇਬੈਕ ਸਿੰਗਰ ਜਿਹੜੇ ਨੇ, ਮੁਹੰਮਦ ਰਫੀ, ਮੁਕੇਸ਼, ਕਿਸ਼ੋਰ ਕੁਮਾਰ, ਉਹਨਾਂ ਤੋਂ ਲੈ ਕੇ ਜਿਹੜੇ ਹੁਣ ਵਾਲੇ ਜਿਹੜੇ ਇਸ ਵੇਲੇ ਪਲੇਬੈਕ ਸਿੰਗਰ ਨੇ, ਜਿਨ੍ਹਾਂ ਚ ਆਦਿਤਿਆ ਨਾਰਾਇਣ, ਸੋ ਉਸ ਉਮਰ ਤੱਕ ਦੇ ਜਿਹੜੇ ਸਿੰਗਰ ਨੇ ਉਹਨਾਂ ਦੇ ਨਾਲ ਉਹਨਾਂ ਨੇ ਜਿਹੜੇ ਉਹ ਗੀਤ ਗਾਏ ਨੇ। ਸੋ ਕਰੀਬ ਤਕਰੀਬ ਮੈਨੂੰ ਲੱਗਦਾ ਕਿ 10,000 ਤੋਂ ਜ਼ਿਆਦਾ ਗਾਣੇ ਜਿਹੜੇ ਨੇ ਉਹਨਾਂ ਨੇ ਉਹ ਪਲੇਬੈਕ ਸਿੰਗਰ ਦੇ ਤੌਰ ਦੇ ਉੱਪਰ ਜਿਹੜਾ ਉਹ ਗਾਏ ਨੇ। ਸ਼ੁਰੂਆਤ ਉਹਨਾਂ ਦੀ ਬੜੀ ਛੋਟੀ ਉਮਰ ਦੇ ਵਿਚ ਹੀ ਹੋ ਗਈ ਸੀ। ਸੋ 10 ਸਾਲ ਦੀ ਉਮਰ ਦੇ ਵਿਚ ਹੀ ਜਿਹੜਾ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸੋ ਤੁਹਾਨੂੰ ਪਤਾ ਹੈ ਕਿ ਜਿਹੜੇ ਮਸ਼ਹੂਰ ਸਿੰਗਰ ਨੇ, ਲਤਾ ਮੰਗੇਸ਼ਕਰ, ਉਹਨਾਂ ਦੇ ਇਹ ਛੋਟੇ ਬ੍ਰਦਰ ਸਿਸਟਰ ਨੇ। ਸੋ ਜਿਸ ਕਰਕੇ ਕੋਈ ਉਹਨਾਂ ਨੂੰ ਪਹਿਚਾਣ ਦੇ ਮੁਹਤਾਜ ਤੇ ਨਹੀਂ, ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਕੁਛ ਦਿਨ ਪਹਿਲਾਂ ਹੀ ਆਖਰੀ ਮੁਗਲ ਉਹਨਾਂ ਨੇ ਕਿਹਾ ਸੀ ਕਿ ਹੁਣ ਜਿਹੜੇ ਪੁਰਾਣੇ ਸਿੰਗਰ ਨੇ ਉਹਨਾਂ ਦੇ ਵਿੱਚੋਂ ਉਹ ਆਖਰੀ ਮੁਗਲ ਜਿਹੜੇ ਨੇ ਉਹ ਬਚੇ ਨੇ। ਸੋ ਸੱਚਮੁੱਚ ਹੀ ਅਗਰ ਮੈਂ ਗੀਤਾਂ ਦੀ ਗੱਲ ਕਰਾਂ ਤੇ ਸ਼ਾਇਦ ਜਦ ਮੈਂ ਗੀਤ ਹੁਣ ਸ਼ੁਰੂ ਕਰਾਂ ਤੇ ਮੈਨੂੰ ਲੱਗਦਾ ਹੈ ਕਿ ਚਾਹੇ ਕੱਲ ਤੱਕ ਇਹ ਗੀਤ ਪਲੇ ਹੁੰਦੇ ਰਹਿਣ ਤੇ ਉਹਨਾਂ ਦੇ ਜਿਹੜੇ ਗੀਤ ਨੇ ਉਹ ਖਤਮ ਨਹੀਂ ਹੋਣਗੇ। ਸੋ ਕੁਛ ਕੁ ਜਿਹੜੇ ਵਿਵਾਦ ਵੀ ਉਹਨਾਂ ਦੇ ਨਾਲ ਜੁੜੇ ਰਹੇ। ਬਹੁਤ ਸਾਰੇ ਜਿਹੜੇ ਸੰਗੀਤਕਾਰ ਨੇ, ਸੋ ਉਹਨਾਂ ਨੇ ਉਹਨਾਂ ਨੂੰ ਲਤਾ ਮੰਗੇਸ਼ਕਰ ਹੋਣਾ ਤੋਂ ਜ਼ਿਆਦਾ ਵਰਸਟਾਈਲ ਸਿੰਗਰ ਵੀ ਕਹਿ ਦਿੱਤਾ ਸੀ। ਲੇਕਿਨ ਲਤਾ ਮੰਗੇਸ਼ਕਰ ਜੀ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਉਹ ਵੀ ਇਸ ਦੁਨੀਆ ਨੂੰ ਜਲਾਲ ਅਲਵਿਦਾ ਕਹਿ ਚੁੱਕੇ ਨੇ। ਸੋ ਉਹਨਾਂ ਤੋਂ ਬਾਅਦ ਜਿਹੜੇ ਆਸ਼ਾ ਭੋਂਸਲੇ ਸੀ, ਸੋ ਇਹਨਾਂ ਦੀ ਜਿਹੜੀ ਇਹ ਲਾਸਟ ਉਸ ਸਮੇਂ ਦੇ ਦੌਰਾਨ ਜਿੰਨੇ ਵੀ ਸਿੰਗਰ ਸਨ ਉਹਨਾਂ ਦੇ ਵਿੱਚੋਂ ਲਾਸਟ ਸਿੰਗਰ ਬਚੇ ਸਨ ਜਿਹੜੇ ਲੈਜੈਂਡਰੀ ਸਿੰਗਰ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ। ਸੋ ਇਹਨਾਂ ਦੀ ਵੀ ਜਿਹੜੀ ਉਹ ਕੱਲ ਸੰਡੇ ਵਾਲੇ ਦਿਨ ਜਿਹੜੀ ਉਹ ਮੌਤ ਹੋ ਗਈ ਹੈ। ਸੋ ਬਹੁਤ ਸਾਰੀ ਜਿਹੜੀ ਗੱਲਬਾਤ ਹੈ ਇਹਨਾਂ ਦੇ ਬਾਰੇ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀ ਉਹ ਕਰਦੇ ਰਹਾਂਗੇ, ਲੇਕਿਨ ਹੋਰ ਬਹੁਤ ਸਾਰੀਆਂ ਨਿਊਜ਼ ਨੇ ਜਿਨ੍ਹਾਂ ਦੇ ਉੱਪਰ ਥੋੜੀ ਥੋੜੀ ਗੱਲਬਾਤ ਅਸੀਂ ਅੱਜ ਕਰਨੀ ਹੈ। ਸੋ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਥੇ ਹਮੇਸ਼ਾ ਹੀ ਕ੍ਰਾਈਮ ਦੀ ਗੱਲਬਾਤ ਜਿਹੜੀ ਉਹ ਚੱਲਦੀ ਰਹਿੰਦੀ ਹੈ। ਸੋ ਕ੍ਰਾਈਮ ਨੂੰ ਲੈ ਕੇ ਹਮੇਸ਼ਾ ਅਸੀਂ ਸਾਰੇ ਫਿਕਰਮੰਦ ਰਹਿੰਦੇ ਹਾਂ। ਸੋ 204 ਰੋਬਰੀਜ਼ ਜਿਹੜੀਆਂ ਨੇ ਉਹ ਜਿਹੜੀਆਂ ਹੁਣ ਤੱਕ ਅਪ੍ਰੈਲ ਦੇ ਵਿੱਚ ਜਿਹੜੀਆਂ ਨੇ ਉਹ ਰਿਪੋਰਟ ਕੀਤੀਆਂ ਗਈਆਂ ਨੇ ਬ੍ਰੈਂਪਟਨ ਤੇ ਮਿਸੀਸਾਗਾ ਦੇ ਵਿੱਚ, ਪੀਲ ਰੀਜਨ ਦੇ ਵਿੱਚ। ਜਿਹੜੀ ਪੀਲ ਪੁਲਿਸ ਦਾ ਡਾਟਾ ਹੈ ਉਹ ਸ਼ੋ ਕਰਦਾ ਹੈ, ਰਿਪੋਰਟ ਸ਼ੋ ਕਰਦੀ ਹੈ ਕਿ 204 ਰੋਬਰੀ ਜਿਹੜੀਆਂ ਹੁਣ ਤੱਕ ਹੋਈਆਂ ਨੇ। ਸੋ ਜਿਹਦੇ ਵਿੱਚੋਂ 51 ਰੋਬਰੀ ਜਿਹੜੀਆਂ ਨੇ ਉਹ ਗਨ ਦੇ ਨਾਲ ਕੀਤੀਆਂ ਗਈਆਂ ਨੇ। ਸੋ ਇਹ ਇੱਕ ਅਹਿਮ ਜਿਹੜੀ ਰਿਪੋਰਟ ਹੈ ਜਿਹਦੇ ਵਿੱਚ ਕਿ ਪੀਲ ਪੁਲਿਸ ਦਾ ਡਾਟਾ ਸ਼ੋ ਕਰਦਾ ਹੈ ਕਿ ਇਹ ਸ਼ੁਰੂਆਤ 2026 ਦੀ ਜਿਹੜੀ ਹੈ ਉਥੋਂ ਤੋਂ ਲੈ ਕੇ ਹੁਣ ਤੱਕ ਅਪ੍ਰੈਲ ਤੱਕ ਜਿਹੜੀਆਂ ਮਿਸੀਸਾਗਾ ਬ੍ਰੈਂਪਟਨ ਦੇ ਵਿਚ 204 ਦੇ ਕਰੀਬ ਰਿਪੋਰਟਡ ਜਿਹੜੀਆਂ ਰੋਬਰੀਜ ਨੇ ਉਹ ਹੋਈਆਂ ਨੇ। ਸੋ ਜਿਹਦੇ ਵਿਚੋਂ 114 ਇਹ ਜਿਹੜੇ ਮਿਸੀਸਾਗਾ ਦੇ ਵਿਚ ਤੇ ਇਹਦੇ ਇਲਾਵਾ ਬ੍ਰੈਂਪਟਨ ਵਿਚ 89 ਜਿਹੜੀਆਂ ਨੇ ਰੋਬਰੀਜ ਜਿਹੜੀਆਂ ਉਹ ਰਿਪੋਰਟ ਕੀਤੀਆਂ ਗਈਆਂ। ਸੋ ਇਹਨਾਂ ਸਾਰੀਆਂ ਰੋਬਰੀਜ ਦੇ ਵਿਚੋਂ ਜਿਹੜੀਆਂ 51 ਰੋਬਰੀਜ ਨੇ ਸੋ ਉਹਨਾਂ ਨੂੰ ਜਿਹੜਾ ਉਹ ਗੰਨ ਦੇ ਨਾਲ ਸਿਰੇ ਚੜਾਇਆ ਗਿਆ। ਤੋ ਇਸ ਤੋਂ ਇਲਾਵਾ ਜਿਹੜੀਆਂ 68 ਹੋਰ ਵੈਪਨ ਜਿਹੜੀਆਂ ਨੇ ਉਹਨਾਂ ਨੂੰ ਯੂਜ ਕੀਤਾ ਗਿਆ ਜਿਹੜੀਆਂ ਬਾਕੀ ਦੀਆਂ ਰੋਬਰੀਆਂ ਉਹ ਹੋਈਆਂ ਨੇ। ਸੋ ਇਹਨਾਂ ਦੇ ਵਿਚੋਂ ਜਿਹੜੀਆਂ ਉਹ ਉਹਨਾਂ ਨੂੰ ਸੋਲਵ ਕਰ ਲਿਆ ਗਿਆ, ਘੱਟੋ ਘੱਟ 33 ਜਿਹੜੀਆਂ ਰੋਬਰੀਜ ਨੇ ਉਹਨਾਂ ਨੂੰ ਸੋਲਵ ਕਰ ਲਿਆ ਗਿਆ ਤੇ ਜਿਹੜੀ 152 ਨੇ ਉਹ ਹਲੇ ਵੀ ਅੰਡਰ ਇਨਵੈਸਟੀਗੇਸ਼ਨ ਨੇ। ਸੋ ਇਹ ਇੱਕ ਅਹਿਮ ਜਾਣਕਾਰੀ ਹੈ। ਸੋ ਸਾਡੇ ਆਲੇ ਦੁਆਲੇ ਖਾਸ ਕਰ ਪੀਲ ਰੀਜਨ ਨੂੰ ਲੈ ਕੇ ਕਾਫੀ ਸਾਰੀ ਜਿਹੜੀ ਕ੍ਰਾਈਮ ਨੂੰ ਲੈ ਕੇ ਗੱਲਬਾਤ ਚੱਲਦੀ ਰਹਿੰਦੀ ਹੈ। ਸੋ ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ। ਸੋ ਹਲੇ ਵੀ ਕੋਈ ਇਸ ਤਰ੍ਹਾਂ ਦੀ ਤੁਸੀਂ ਗੱਲਬਾਤ ਨਹੀਂ ਕਰ ਸਕਦੇ, ਇਸ ਤਰ੍ਹਾਂ ਦੇ ਹਾਲਾਤ ਸਾਡੇ ਆਲੇ ਦੁਆਲੇ ਨਹੀਂ ਹੋਏ ਕਿ ਕ੍ਰਾਈਮ ਦਾ ਡਾਟਾ ਜਿਹੜਾ ਹੈ ਉਹ ਥੱਲੇ ਨੂੰ ਜਾਣਾ ਸ਼ੁਰੂ ਹੋ ਗਿਆ। ਸੋ ਹਲੇ ਵੀ ਥੋੜਾ ਜਿਹਾ ਅਵੇਅਰ ਰਿਹਾ ਕਰੋ, ਅਗਰ ਤੁਹਾਨੂੰ ਘਰ ਖਾਲੀ ਛੱਡ ਕੇ ਜਾਣਾ ਪਵੇ ਤੇ ਤਾਂ ਵੀ ਮੈਨੂੰ ਲੱਗਦਾ ਕਿ ਅੱਜ ਕੱਲ ਆਪਣੇ ਲੇਬਰਸ ਵਗੈਰਾ ਨਾਲ ਕੰਟੈਕਟ ਕਰਕੇ ਤੁਸੀਂ ਜਿਹੜਾ ਉਹ ਰੱਖਿਆ ਕਰੋ। ਬਹੁਤ ਸਾਰੇ ਲੋਕ ਜਿਹੜੇ ਉਹ ਇਹਨਾਂ ਦਿਨਾਂ ਦੇ ਵਿਚ ਇੰਡੀਆ ਪਾਕਿਸਤਾਨ ਨੂੰ ਵੀ ਜਾਂਦੇ ਨੇ। ਸੋ ਖਾਸ ਕਰ ਇਸ ਤਰ੍ਹਾਂ ਦੇ ਹਾਲਾਤ ਦੇ ਵਿਚ ਥੋੜੀ ਜੀ ਐਕਸਟਰਾ ਤੁਹਾਨੂੰ ਜਿਹੜਾ ਜਿੰਮੇਵਾਰੀ ਦੇ ਨਾਲ ਜਿਹੜਾ ਉਹ ਅਗਰ ਤੁਸੀਂ ਘਰ ਨੂੰ ਖਾਲੀ ਛੱਡ ਕੇ ਜਾਣਾ ਹੈ ਤੇ ਤੁਹਾਨੂੰ ਜਿਹੜਾ ਉਹ ਧਿਆਨ ਰੱਖਣਾ ਪਏਗਾ। ਸੋ ਹੋਰ ਬਹੁਤ ਸਾਰੀ ਗੱਲਬਾਤ ਹੈ ਜਿਹਦੇ ਉੱਪਰ ਗੱਲਬਾਤ ਕਰਦੇ ਹਾਂ। ਇਸ ਤੋਂ ਪਹਿਲਾਂ ਮੈਂ ਅੱਗੇ ਵਧਾਂ, IPL ਦੀ ਥੋੜੀ ਜਿਹੀ ਡਿਟੇਲ ਇੱਕ ਵਾਰ ਫੇਰ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਦਾ। ਸੋ ਇਸ ਵਕਤ ਜਿਹੜਾ ਮੈਚ ਚੱਲ ਰਿਹਾ ਹੈ ਸਨ ਰਾਈਜ਼ਰ ਹੈਦਰਾਬਾਦ ਤੇ ਰਾਜਸਥਾਨ ਰਾਇਲਸ ਦੇ ਵਿਚਕਾਰ, ਜਿਹਦੇ ਵਿਚ ਕਿ ਸਨ ਰਾਈਜ਼ਰ ਹੈਦਰਾਬਾਦ ਉਹ ਬੈਟਿੰਗ ਕਰ ਰਹੇ ਨੇ। ਸੋ 2 ਵਿਕਟ ਉਹਨਾਂ ਦੀਆਂ ਡਿੱਗ ਚੁੱਕੀਆਂ ਨੇ। ਸੋ ਇਸ ਵਕਤ ਜਿਹੜਾ ਸਕੋਰ ਹੈ 10 ਓਵਰ ਖਤਮ ਹੋਣ ਤੋਂ ਬਾਅਦ 99 ਰਨ ਜਿਹੜੇ ਨੇ ਉਹਨਾਂ ਨੇ ਬਣਾ ਲਏ ਨੇ। ਸੋ 2 ਖਿਡਾਰੀ ਉਹਨਾਂ ਦੇ ਆਊਟ ਹੋ ਚੁੱਕੇ ਨੇ। ਸੋ ਦੋਨੋਂ ਜਿਹੜੇ ਉਹਨਾਂ ਦੇ ਓਪਨਰ ਨੇ ਜਿਹੜੇ ਕਿ ਤੁਹਾਨੂੰ ਪਤਾ ਹੈ ਕਿ ਬੜੇ ਫੇਮਸ ਨੇ, ਬੜੀ ਉਹਨਾਂ ਦੀ ਤੇਜ਼ ਤਰਾਰ ਬੱਲੇਬਾਜ਼ੀ ਹੁੰਦੀ ਹੈ। ਸੋ ਉਹ ਦੋਨੋਂ ਹੀ ਓਪਨਰ ਜਿਹੜੇ ਨੇ ਉਹ ਆਊਟ ਹੋ ਚੁੱਕੇ ਨੇ, ਜਿਹਦੇ ਵਿਚ ਅਭਿਸ਼ੇਕ ਸ਼ਰਮਾ ਉਹ ਬਿਨਾਂ ਖਾਤਾ ਖੋਲੇ ਹੀ ਅੱਜ ਆਊਟ ਹੋ ਗਏ ਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੀ ਓਪਨਿੰਗ ਪਲੇਅਰ ਹੈ ਟ੍ਰੈਵਰਸ ਹੈਡ, ਉਹਨਾਂ ਨੇ ਸਿਰਫ ਤੇ ਸਿਰਫ 18 ਰਨਾਂ ਦਾ ਯੋਗਦਾਨ ਜਿਹੜਾ ਉਹ ਦਿੱਤਾ। ਸੋ ਇਸ ਵਕਤ ਇਸ਼ਾਨ ਕਿਸ਼ਨ ਜਿਹੜੇ ਨੇ 56 ਰਨ ਬਣਾ ਕੇ ਖੇਡ ਰਹੇ ਨੇ। ਸੋ 32 ਗੇਂਦਾਂ ਉਹਨਾਂ ਨੇ ਖੇਡੀਆਂ ਨੇ। ਸੋ ਉਹਨਾਂ ਦਾ ਸਾਥ ਜਿਹੜਾ ਦੇ ਰਹੇ ਨੇ ਉਹ ਕਲਾਸਿਮ ਨੇ। ਸੋ ਉਹਨਾਂ ਨੇ 14 ਰਨ ਜਿਹੜੇ ਨੇ ਉਹ ਬਣਾਏ ਨੇ। ਸੋ ਇਹ ਬੜੀ ਅਹਿਮ ਜਿਹੜੀ ਜਾਣਕਾਰੀ ਹੈ IPL ਦੇ ਹਵਾਲੇ ਨੂੰ ਲੈ ਕੇ। ਇਸ ਤੋਂ ਬਾਅਦ ਇੰਪੋਰਟੈਂਟ ਗੱਲਬਾਤ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਡੋਨਲਡ ਟਰੰਪ, ਸੋ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ, ਗੱਲਬਾਤ ਜਿਹੜੀ ਇਸਲਾਮਾਬਾਦ ਦੇ ਵਿਚ ਹੋਈ ਸੀ ਜਿਸ ਨੂੰ ਲੈ ਕੇ ਕਾਫੀ ਲੋਕ ਉਮੀਦ ਕਰ ਰਹੇ ਸੀ ਕਿ ਇਸ ਗੱਲਬਾਤ ਦਾ ਸ਼ਾਇਦ ਕੋਈ ਸਾਰਥਕ ਨਤੀਜਾ ਨਿਕਲੇਗਾ, ਲੇਕਿਨ ਅਨਫੋਰਚੁਨੇਟਲੀ ਬਿਨਾਂ ਕਿਸੇ ਨਤੀਜੇ ਤੇ ਪਹੁੰਚਣ ਤੋਂ ਇਹ ਗੱਲਬਾਤ ਜਿਹੜੀ ਉਹ ਟੁੱਟ ਗਈ। ਇਸ ਤੋਂ ਬਾਅਦ ਜਿਹੜੀ ਸ਼ਾਂਤੀ ਵਾਰਤਾ ਦੇ ਠੱਪ ਹੋਣ ਤੋਂ ਬਾਅਦ ਅਮਰੀਕਾ ਨੇ ਕਿਹਾ ਹੈ, ਖਾਸ ਕਰ ਉਹਨਾਂ ਦੇ ਜਿਹੜੇ ਰਾਸ਼ਟਰਪਤੀ ਨੇ, ਉਹਨਾਂ ਨੇ ਕਿਹਾ ਹੈ ਕਿ ਜਿਹੜੀ US ਦੀ ਸੈਨਾ ਹੈ, US ਦੀ ਆਰਮ ਫੌਜ ਹੈ, ਉਹ ਹੁਣ ਸਟ੍ਰੇਟ ਆਫ ਹਾਰਮੋਜ਼ ਨੂੰ ਜਿਹੜਾ ਉਹ ਬਲੌਕ ਕਰ ਲੇਗੀ। ਉਹਨਾਂ ਦੇ ਐਲਾਨ ਤੋਂ ਬਾਅਦ ਹੀ ਜਿਹੜੀਆਂ ਫਿਊਲ ਦੀਆਂ ਪ੍ਰਾਈਜ਼ ਨੇ, ਆਇਲ ਦੀਆਂ ਪ੍ਰਾਈਜ਼ ਨੇ, ਉਹ ਪੂਰੀ ਦੁਨੀਆਂ ਦੇ ਵਿਚ ਅਗੇਨ ਇੱਕ ਵਾਰ ਵਧਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਤੇ ਇਸ ਨੂੰ ਲੈ ਕੇ ਹੁਣ ਬਹੁਤ ਸਾਰੇ ਮੁਲਕ ਜਿਹੜੇ ਨੇ ਇਹ ਫਿਕਰਮੰਦੀ ਦੇ ਵਿਚ ਨੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀਆਂ ਪ੍ਰਾਈਜ਼ ਨੇ ਜਾਂ ਜਿਹੜੇ ਉਹਨਾਂ ਦੇ ਐਨਰਜੀ ਜਿਹੜੀਆਂ ਉਹਦੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਉਹ ਕਿਸ ਤਰ੍ਹਾਂ ਪੂਰਾ ਕਰਨਗੇ। ਸੋ ਡੋਨਲਡ ਟਰੰਪ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਟਵਿੱਟਰ ਦੇ ਉੱਪਰ ਖਾਸ ਕਰ ਜਿਹੜਾ ਉਹਨਾਂ ਨੇ ਪੋਸਟ ਕੀਤਾ ਕਿ ਕੋਈ ਵੀ ਅਗਰ ਇਰਾਨ ਨੂੰ ਟੋਲ ਅਦਾ ਕਰਦਾ ਹੈ ਤੇ ਉਹਨਾਂ ਕੋਲ ਜਿਹੜਾ ਸਮੁੰਦਰ ਦੇ ਵਿਚੋਂ ਸੁਰੱਖਿਅਤ ਰਸਤਾ ਨਹੀਂ ਹੋਵੇਗਾ। ਸੋ ਜੇ ਕੋਈ ਵੀ ਇਰਾਨੀ, ਉਹਨਾਂ ਨੇ ਕਿਹਾ ਕਿ ਜੇ ਸਾਡੇ ਜਾਂ ਸਾਡੇ ਸ਼ਾਂਤੀਪੂਰਨ ਜਹਾਜ਼ਾਂ ਤੇ ਗੋਲੀਬਾਰੀ ਕਰਦਾ ਹੈ ਤੇ ਉਸ ਨੂੰ ਨਰਕ ਦੇ ਵਿਚ ਉਡਾ ਦਿੱਤਾ ਜਾਏਗਾ। ਸੋ ਬੜੇ ਹੀ ਸਖ਼ਤ ਬਿਆਨ, ਬੜੇ ਹੀ ਤੁਹਾਨੂੰ ਪਤਾ ਹੈ ਕਿ ਅਨਪ੍ਰਡਿਕਟੇਬਲ ਉਹਨਾਂ ਦੇ ਤੇ ਈਵਨ ਬੜੇ ਹੀ ਡੇਂਜਰਸ ਉਹਨਾਂ ਦੇ ਟਵੀਟ ਹੁੰਦੇ ਨੇ। ਸੋ ਕਿਸੇ ਨੂੰ ਵੀ ਨਹੀਂ ਬਖਸ਼ਦੇ। ਸੋ ਲੇਟਲੀ ਉਹਨਾਂ ਨੇ ਈਵਨ ਜਿਹੜੇ ਕੈਥੋਲਿਕ ਚਰਚ ਰੋਮ ਦੇ ਉਹਨਾਂ ਦੇ ਪੋਪ ਨੇ, ਉਹਨਾਂ ਦੇ ਉੱਪਰ ਵੀ ਨਿਸ਼ਾਨਾ ਜਿਹੜਾ ਉਹ ਸਾਧਿਆ ਹੈ। ਸੋ ਸ਼ਾਇਦ ਹੀ ਕੋਈ ਮੈਨੂੰ ਲੱਗਦਾ ਕਿ ਇਸ ਵਕਤ ਦੁਨੀਆਂ ਦੇ ਵਿੱਚ ਕੋਈ ਇਨਸਾਨ ਹੋਵੇ ਜਿਸ ਨੂੰ ਥੋੜਾ ਜਿਹਾ ਡੋਨਲਡ ਟਰੰਪ ਜਿਹੜਾ ਉਹ ਸੀਰੀਅਸ ਲੈਂਦੇ ਹੋਣ। ਸੋ ਉਹਨਾਂ ਵਾਸਤੇ ਚਾਹੇ ਕੋਈ ਪੋਪ ਹੈ ਜਾਂ ਕੋਈ ਵੀ ਕਿਸੇ ਕੰਟਰੀ ਦਾ ਰਾਸ਼ਟਰਪਤੀ ਜਾਂ ਕੋਈ ਪ੍ਰਾਈਮ ਮਿਨਿਸਟਰ ਹੈ, ਸੋ ਜਿਸ ਤਰ੍ਹਾਂ ਦੀ ਉਹਨਾਂ ਦੀ ਬਿਆਨਬਾਜ਼ੀ ਹੈ ਉਸ ਨੂੰ ਸੁਣ ਕੇ ਤੇ ਇਹ ਲੱਗਦਾ ਨਹੀਂ ਕਿ ਇਹ ਜਿਹੜੇ ਡੋਨਲਡ ਟਰੰਪ ਨੇ ਉਹ ਕਿਸੇ ਦੀ ਦੁਨੀਆਂ ਦੇ ਵਿੱਚ ਪ੍ਰਭਾਵ ਕਰਦੇ ਨੇ। ਸੋ ਜਿਸ ਨੂੰ ਲੈ ਕੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਹਾਲਾਤ ਨੇ ਖਾਸ ਕਰ ਐਨਰਜੀ ਕ੍ਰਾਈਸਿਸ ਨੂੰ ਲੈ ਕੇ ਉਹ ਕਿੱਧਰ ਨੂੰ ਜਾਣਗੇ। ਸੋ ਅੱਜ ਜਿਹੜੀ ਆਖਰੀ ਗੱਲਬਾਤ ਹੈ ਇਹਦੇ ਵਿੱਚ ਕੋਸ਼ਿਸ਼ ਕਰਦੇ ਹਾਂ। ਪੰਜਾਬ ਸਰਕਾਰ ਨੇ ਇੱਕ ਨਵਾਂ ਜਿਹੜਾ ਬਿੱਲ ਹੈ ਜਿਹੜਾ ਕਿ ਸੋਧਿਆ ਹੋਇਆ ਬਿੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿਹੜਾ ਉਹ ਲੈ ਕੇ ਆਉਂਦਾ ਹੈ, ਜਿਸ ਨੂੰ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ਜਿਹੜਾ ਹੈ ਉਹ ਕਿਹਾ ਗਿਆ ਹੈ। ਸੋ ਇਸ ਨੂੰ ਸਰਬਸੰਮਤੀ ਦੇ ਨਾਲ ਉਹਨਾਂ ਨੇ ਪਾਸ ਕਰ ਦਿੱਤਾ ਹੈ। ਇਸ ਦੇ ਲਈ ਇੱਕ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸੱਦਿਆ ਗਿਆ ਅੱਜ 13 ਅਪ੍ਰੈਲ ਵਾਲੇ ਦਿਨ, ਤੇ ਇਹਦੇ ਨਾਲ ਹੀ ਜਿਹੜਾ ਪੰਜਾਬ ਵਿਧਾਨ ਸਭਾ ਦੀ ਇੱਕ ਸਿਲੈਕਟ ਕਮੇਟੀ ਹੈ ਉਸ ਨੂੰ ਵੀ ਪੰਜਾਬ ਦੇ ਜਿਹੜੇ ਪਵਿੱਤਰ ਹੋਰ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿਰੁੱਧ ਜਿਹੜੇ ਅਪਰਾਧ ਬਿੱਲ ਹੈ ਇੱਕ ਪਹਿਲਾਂ ਬਣਿਆ ਸੀ 2025 ਦੇ ਵਿੱਚ ਉਸ ਦੇ ਉੱਪਰ ਹੋਰ ਵਿਚਾਰ ਵਟਾਂਦਰਾ ਕਰਨ ਦੇ ਲਈ ਉਹਨਾਂ ਨੂੰ 6 ਮਹੀਨੇ ਦਾ ਵੀ ਸਮਾਂ ਐਕਸਟਰਾ ਹੋਰ ਦਿੱਤਾ ਗਿਆ। ਸੋ ਇਹੀ ਜਿਹੜੀ ਇਹ ਬਿੱਲ ਹੈ ਇਹਦੇ ਬਾਰੇ ਜਿਹੜੀ ਕਾਫੀ ਸਾਰੀ ਚਰਚਾ ਜਿਹੜੀ ਹੈ ਉਹ ਚੱਲਦੀ ਰਹੀ ਹੈ, ਕਿਉਂਕਿ ਇਹ ਜਿਹੜਾ ਬਿੱਲ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਨੂੰ ਜਿਹੜਾ ਲਿਆਂਦਾ ਗਿਆ ਸੀ। ਸੋ ਇਹਦਾ ਜਿਹੜਾ ਉਦੋਂ ਇਹਦਾ ਮਕਸਦ ਸੀ ਉਹ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਪਬਲਿਸ਼ਿੰਗ ਤੇ ਸਾਂਭਣ ਲਈ ਨਿੱਜੀ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਗਲਤੀਆਂ ਸੀ ਸੋ ਉਹਨਾਂ ਨੂੰ ਰੋਕਣਾ ਸੀ। ਲੇਕਿਨ ਹੌਲੀ ਹੌਲੀ ਜਿਹੜਾ ਇਹ ਬਿੱਲ ਹੈ ਇਹਦੇ ਵਿੱਚ ਕਾਫੀ ਸਾਰੀਆਂ ਸੋਧ ਕੀਤੀਆਂ ਗਈਆਂ ਤੇ ਹੁਣ ਜਿਹੜਾ ਹੈ ਕਿ ਉਹ ਇਸ ਬਿੱਲ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹੈ। ਸੋ ਇਸ ਬਿੱਲ ਦੀ ਜਿਹੜੀ ਵਜ੍ਹਾ ਹੈ ਉਹ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਹੋਰ ਬਹੁਤ ਸਾਰੇ ਪਵਿੱਤਰ ਜਿਹੜੇ ਗ੍ਰੰਥ ਨੇ ਉਹਨਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ, ਸੋ ਉਹਨਾਂ ਨੂੰ ਲੈ ਕੇ ਜਿਹੜੇ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕਾਫੀ ਸਾਰੀ ਠੇਸ ਵੀ ਪਹੁੰਚਦੀ ਰਹਿੰਦੀ ਹੈ। ਸੋ ਜਿਸ ਨੂੰ ਲੈ ਕੇ ਸੋਸਾਇਟੀ ਦੇ ਵਿੱਚ ਕਾਫੀ ਤੁਹਾਨੂੰ ਪਤਾ ਬੇਚੈਨੀ ਵਾਲਾ ਮਾਹੌਲ ਜਿਹੜਾ ਉਹ ਹੁੰਦਾ ਹੈ ਤੇ ਬੜੇ ਸਾਰੇ ਇਸ ਤਰ੍ਹਾਂ ਦੇ ਕਈ ਵਾਰ ਹਾਲਾਤ ਬਣ ਜਾਂਦੇ ਨੇ ਜਿਸ ਤੋਂ ਬਾਅਦ ਜਿਹੜੇ ਉੱਥੇ ਲੋਕ ਨੇ ਜਾਂ ਦੋ ਕਮਿਊਨਿਟੀਜ਼ ਨੇ ਸੋ ਉਹਨਾਂ ਦੇ ਵਿੱਚ ਜਿਹੜੇ ਉਹ ਇੱਕ ਵਾਇਲੈਂਸ ਹੋਣ ਦੀਆਂ ਵੀ ਜਿਹੜੀਆਂ ਸੰਭਾਵਨਾਵਾਂ ਉਹ ਬਣੀਆਂ ਰਹਿੰਦੀਆਂ ਨੇ। ਸੋ ਇਸ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਹੈ ਸੋ ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਪਾਸ ਕੀਤਾ ਹੈ। ਸੋ ਇਹਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸੋ ਉਹਨਾਂ ਨੇ ਦੱਸਿਆ ਕਿ ਇਸ ਪ੍ਰਸਤਾਵਿਤ ਜਿਹੜਾ ਬਿੱਲ ਹੈ ਇਹਦੇ ਵਿੱਚ ਜਿਹੜੇ ਬੇਅਦਬੀ ਦੇ ਦੋਸ਼ੀ ਹੋਣਗੇ ਉਹਨਾਂ ਲਈ ਸਖ਼ਤ ਸਜ਼ਾਵਾਂ ਤੋਂ ਇਲਾਵਾ 5 ਤੋਂ ਲੈ ਕੇ 25 ਲੱਖ ਰੁਪਏ ਦੇ ਜਿਹੜੇ ਜੁਰਮਾਨੇ ਨੇ ਸੋ ਉਸ ਦੀ ਤਜਵੀਜ਼ ਵੀ ਰੱਖੀ ਗਈ ਹੈ। ਸੋ ਇਸ ਦੇ ਵਿੱਚ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਵੀ ਜਿਹੜੀਆਂ ਉਹ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਕੁਛ ਲੋਕ ਮੰਦ ਬੁੱਧੀ ਹੁੰਦੇ ਨੇ ਸੋ ਇਹੋ ਜਿਹੇ ਲੋਕਾਂ ਤੋਂ ਵੀ ਕਈ ਵਾਰ ਬੇਅਦਬੀਆਂ ਕਰਵਾਈਆਂ ਜਾਂਦੀਆਂ ਨੇ ਸੋ ਉਹਨਾਂ ਨੂੰ ਵੀ ਜਿਹੜੀਆਂ ਸਖ਼ਤ ਸਜ਼ਾਵਾਂ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਨੇ ਉਹ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ। ਸੋ ਦੇਖਦੇ ਹਾਂ ਕਿ ਇਹਦੇ ਬਾਵਜੂਦ ਅਗਲੇ ਸਾਲ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਦੁਬਾਰਾ ਸਰਕਾਰ ਬਣਦੀ ਹੈ ਜਾਂ ਨਹੀਂ, ਸੋ ਉਹ ਇੱਕ ਅਲੱਗ ਮਸਲਾ ਹੈ। ਸੋ ਇਸ ਬਿੱਲ ਦੇ ਨਾਲ ਹੋਰ ਵੀ ਸਾਰੀਆਂ ਬਹੁਤ ਸਾਰੀਆਂ ਜਾਣਕਾਰੀਆਂ ਨੇ ਸੋ ਜਿਹਨਾਂ ਨੂੰ ਕੱਲ ਦੇ ਪ੍ਰੋਗਰਾਮ ਚ ਤੁਹਾਡੇ ਲਈ ਪੇਸ਼ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਚ ਲਗਭਗ ਮੇਰੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੈ। ਸੋ ਪ੍ਰੋਗਰਾਮ ਚ ਸਾਥ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਗੀਤ ਸੁਣਦੇ ਹਾਂ। ਸੋ ਅੱਜ ਖਾਲਸਾ ਸਾਜਣਾ ਦਿਵਸ ਦੇ ਉੱਪਰ ਇਸ ਗੀਤ ਨੂੰ ਜਿਹੜਾ ਪੇਸ਼ ਕਰ ਰਹੇ ਨੇ ਹੰਸਰਾਜ ਹੰਸੁਣੀ, ਬਹੁਤ ਹੀ ਕਿਸੇ ਸਮੇਂ ਇੱਕ ਫੇਮਸ ਗੀਤ ਸੀ। ਸੋ ਮੇਰੇ ਸਮੇਂ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ। ਸੋ ਕੱਲ ਦੇ ਪ੍ਰੋਗਰਾਮ ਚ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਸੋ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹੋ 770 AM ਦੇ ਨਾਲ।
ਧੰਨ ਕਲਗੀ ਤਾਰੇ ਦੇ ਸ਼ੇਰ ਦੇਖੇ, ਦੁਨੀਆ ਤੇ ਮਰਦ ਦਲੇਰ ਦੇਖੇ, ਦੁਨੀਆ ਤੇ ਮਰਦ ਦਲੇਰ ਦੇਖੇ, ਨਹੀਂ ਜ਼ਾਲਮ ਨੂੰ ਉਂਗਲੀ ਉਠਾਉਣ ਦਿੰਦੇ ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ ਸਿੰਘ पग नू हथ नहीं पौन देंदे सिर लथ दा बेशक लथ जावे सिंह पग नू हथ नहीं पौन देंदे
to WTOR 770 AM Youngstown Toronto
ho sit mahal te saad diyaro duniya hoyi diwani ho shut khoye di je mithiyai raj raj ke tu sikhani non veg te veg food da saad bada tufani saade sweet mahal da labna ni koi zani
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸਿੰਘ ਜੀ ਨੂੰ 416-669-9991 ਤੇ 416-679-9191
ਟਰੱਕ ਸਰਵਿਸਿੰਗ ਖੇਤਰ ਵਿੱਚ ਓਨਟਾਰੀਓ ਦਾ ਮੋਹਰੀਨਾ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਰਸਟ ਕਮ ਫਰਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੈਂਬ੍ਰਿਜ ਐਗਜ਼ਿਟ 579 ਹਾਈਵੇ 401 ਨਾਪਨੀ ਐਗਜ਼ਿਟ 5 QEW ਫੋਰਟ ਏਰੀ ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुर सिखाओ ना
कोई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर के इंश्योरेंस में खूब सेविंग कर सकते हैं 6472903773 6472903773
नोबल फ्रेश फूड जी हाँ सस्ती और बेहतरीन ग्रोसरी के लिए नोबल फ्रेश फूड ताहिर मियां मियां सुपरमार्केट वाले अनबीटेबल डील्स रिटेल या फिर होलसेल ताले 349 चार पाउंड्स एक्स्ट्रा लॉन्ग बासमती चावल 100% गारंटी 899 10 पाउंड्स जॉन सा मैंगो जूस आजमाई शर्त है ताजा सब्जी आटा चावल दाल मसाला जात और ड्राई फ्रूट्स नोबल फ्रेश फूड दो लोकेशन 20 क्लिंगन ड्राइव इन ब्रैम